अस गुर हृदय नित त्यावो, जी हृदय नित त्यावो। श्री गुर रामदास गुण गावो, श्री अर्जन विघ्नन के नाशक, विघ्नन के नाशक। हर गोविंद शुभ सुमत प्रकाशक, श्री हरि राय नमो कर जोरी, नमो कर जोरी। गुर हर कृष्ण मनाए बहोरी, तेग बहादुर परम कृपाला, जी परम कृपाला। श्री गुर गोविंद सिंह विशाला, तरों तरा पर पुन पुन सीसा, जी पुन पुन सीसा। बंदो बार बार जगदीसा, जिसमें अमृत ज्ञान है माणक भगत वैराग। गुरु ग्रंथ साहिब उदद बंदो करे अनुराग, श्री गुर शब्द कमाए जिन जीते पंच विकार। तिन संतन को बंदना सिर चरणन बरदार, एक अंकारा सतगुरु ते प्रसाद सच होए। वाहिगुरु जी की फतेह, विघ्न विनाशन सोए। कहाँ बुद्ध प्रभ तुच्छ हमारी, वर्ण सके महिमा जो तिहारी। हम ना सकत कर सिफत तुम्हारी, आप ले हो तुम कथा सुधारी। हम ना सकत कर सिफत तुम्हारी, आप ले हो तुम कथा सुधारी।
सतनाम श्री वाहे गुरु साहेब जी, चौपई तो सतगुर जब गए अगेरे, टुके माशी वाड़े नेरे। सतगुर को गयो पठान बहाए, लियायो खतरी गुलाब बुलाए। तो सतगुर जब गए अगेरे,
वाहे गुरु जी का खालसा, वाहे गुरु जी की फतेह। दीन दयाल भगत वत्सल, पतत पावन सतगुरु गुरुदेव, धन धन श्री गुरु नानक देव साहिब जी महाराज। दसवें पिता धन धन श्री गुरु गोबिंद सिंह साहिब जी महाराज। दसे गुरु साहबाना दी आत्मिक जोत, जागदी जोत। चवर शतर तख्त दे मालक, गद्दी उपर सुभायमान गुरदेव सतगुरु प्रतख हर। धन धन श्री गुरु ग्रंथ साहिब जी महाराज। गुरु दरबार अंदर जुड़ बैठी, सतगुरु जी दी साजी निवाजी। गुरु खालसा गुरु रूप सात संगत जियो, आप जी बहुत ही वड्डियां भागां वाले कर्मां वाले हो। जो धन धन श्री गुरु अर्जन देव महाराज जी दे पावन पवित्र स्थान विखे, धन धन श्री गुरु ग्रंथ साहिब महाराज जी दे दर्शन करके अपने मनुखा जन्म दियां घड़ियां सफल कर रहे हो। सात संगत जी जिनके भाग बड़े है भाई, तिन साधु संग मुख जुरे। जिन्हां दे भाग परमेश्वर परमात्मा ने वड्डे कीते है, ओ पूर्ण गुरां दी उन्हां नूं संगत प्राप्त हुंदी है। तिनका क्यासा लाइए भाई, दर्शन को बल जाए। ऐसे महान सतगुरु जिन्हों ब्रह्मा विष्णु महेश 33 करोड़ देवते, 96 करोड़ देवियां त्यारियां है, ਸ੍ਰਿਸ਼ਟੀ ਵਿੱਚ ਰੋਮ ਰੋਮ ਕਣ ਕਣ ਧਿਆ ਰਿਹਾ ਹੈ ਜਿਸ ਵਾਹਿਗੁਰੂ ਨੂੰ, ਉਹਦੀ ਕੀ ਕੋਈ ਬੰਦਾ ਸਿਫਤ ਕਰ ਸਕਦਾ ਹੈ। ਬਸ ਦਰਸ਼ਨ ਕਰਕੇ ਬਲਹਾਰ ਕੁਰਬਾਨੀ ਜਾ ਸਕੀਦਾ ਹੈ ਸੇ ਗੁਰੂ ਤੋਂ। ਆਪ ਜੀ ਦੇ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ, ਸਤਿਗੁਰੂ ਜੀ ਦਾ ਦਰਸ਼ਨ ਕਰਕੇ ਆਪਣੇ ਹੱਥ ਪੈਰ ਅੱਖਾਂ ਇਸ ਸਰੀਰ ਨੂੰ ਸਫਲ ਕਰ ਰਹੇ ਹੋ। ਸਾਧ ਸੰਗਤ ਜੀ, ਗੁਰੂ ਦੀ ਕਿਰਪਾ ਸਦਕਾ ਜੋ ਆਪਾਂ ਪੰਥ ਖਾਲਸੇ ਦੀ ਸ੍ਰੀ ਗੁਰਪੰਥ ਪ੍ਰਕਾਸ਼ ਦੀ ਕਥਾ ਆਰੰਭ ਕੀਤੀ ਹੈ, ਉਸਦਾ ਸਮਾਂ ਹੋਇਆ ਹੈ। ਆਪ ਜੀ ਨੇ ਬੜੀ ਸ਼ਰਧਾ ਭਾਵਨਾ ਨਾਲ ਪਿਛਲੇ ਦੀਵਾਨਾਂ ਵਿੱਚ ਸਰਵਣ ਕੀਤਾ ਹੈ ਕਿ ਸਤਿਗੁਰ ਜੀ ਜਦੋਂ ਚਮਕੌਰ ਦੀ ਗੜੀ ਵਿੱਚ ਪ੍ਰਵੇਸ਼ ਕੀਤਾ ਹੈ, ਉਸ ਵਕਤ ਦੁਸ਼ਟਾਂ ਤੁਰਕਾਂ ਦੀ, ਪਠਾਣਾਂ ਦੀ, ਪਹਾੜੀ ਰਾਜਿਆਂ ਦੀ ਬੜੀ ਫੌਜ ਸੀ। ਸਤਿਗੁਰ ਜੀ 40 ਸਿੰਘਾਂ ਦੇ ਸਮੇਤ ਅੰਦਰ ਦਾਖਲ ਹੋਏ ਸਨ। ਉਹ ਵੀ ਸਿੰਘ ਜੰਗ ਯੁੱਧ ਕਰਕੇ ਸ਼ਹੀਦ ਹੋ ਗਏ ਸੀ। ਥੋੜ੍ਹੇ ਸਿੰਘ ਰਹਿੰਦਿਆਂ ਗੁਰੂ ਜੀ ਨੇ ਉਹਨਾਂ ਨੂੰ ਗੜੀ ਦੇ ਉੱਪਰ ਚੜ੍ਹਾ ਕੇ ਕਿਹਾ ਵੀ ਪਹਿਰਾ ਦੇਣਾ ਹੈ ਸਿੰਘੋ, ਜਦੋਂ ਕੋਈ ਦੁਸ਼ਟ ਤਾਂ ਨੂੰ ਚੜ੍ਹੇ ਉਹਦੇ ਹੱਥ ਬਾਹਾਂ ਵੱਢ ਦੇਣੀਆਂ ਹੈ। ਸਿੰਘ ਗੁਰੂ ਜੀ ਦਾ ਥਾਪੜਾ ਲੈ ਕੇ ਗੁਰਮਤਾ ਸੋਧ ਕੇ ਉੱਤੇ ਚੜ੍ਹੇ ਹੈ। ਇਹਨਾਂ ਨੇ ਕਾਵਾਂ ਰੌਲੀ ਪਾਈ ਹੈ ਵੀ ਹੁਣ ਦਾਰੂ ਸਿੱਕਾ ਮੁੱਕ ਗਿਆ ਹੈ, ਚਲੋ ਆਪਾਂ ਗੁਰੂ ਜੀ ਨੂੰ ਫੜ ਲਈਏ। ਪੌੜੀਆਂ ਲਾ ਕੇ ਤਾਂ ਚੜ੍ਹਨ ਪਏ ਹੈ, ਸਿੰਘਾਂ ਨੇ ਮਾਰ ਮਾਰ ਕਿਰਪਾਨਾ ਹੱਥ ਪੈਰ ਵੱਢ ਛੱਡੇ ਇਹਨਾਂ ਦੇ। ਹੱਥ ਵੱਡੇ ਡਿੱਗਦੇ ਆ, ਕਿਹਦੀ ਲੱਤ ਟੁੱਟਦੀ ਆ, ਕਿਹਦੀ ਹੱਡੀ ਟੁੱਟਦੀ ਆ, ਰੇਡ ਦੀ ਢੇਰਾਂ ਦੇ ਢੇਰ ਉੱਥੇ ਲੱਗ ਗਏ ਹੈ। ਸ਼ਾਮ ਦਾ ਸੰਧਿਆ ਦਾ ਸਮਾਂ ਹੋ ਗਿਆ ਹੈ ਜੰਗ ਯੁੱਧ ਕਰਦੇ। ਗੁਰੂ ਜੀ ਨੇ ਵਿਚਾਰਿਆ ਵੀ ਅਸਾਂ ਨੇ ਹੁਣ ਖਾਲਸੇ ਨੂੰ ਗੁਰਿਆਈ ਦੇ ਦਈਏ, ਅਤੇ ਗੁਰਿਆਈ ਖਾਲਸੇ ਨੂੰ ਦੇ ਕਰਕੇ ਅਤੇ ਆਪਾਂ ਇੱਥੇ ਹੁਣ ਬਾਹਰ ਵੱਲ ਜਾਣਾ ਹੈ, ਇਹ ਗੜੀ ਜੋ ਬਾਹਰ ਨਿਕਲਣਾ ਹੈ। ਸਤਿਗੁਰੂ ਜੀ ਨੇ ਖਾਲਸੇ ਨੂੰ ਗੁਰਿਆਈ ਦਿੱਤੀ। ਭਾਈ ਸੰਤ ਸਿੰਘ ਜੋ ਬੰਗਾਲ ਦੇ ਵਾਸੀ ਸਨ, ਉਹਨਾਂ ਦਾ ਜਿਹੜਾ ਸਰੂਪ ਸੀ ਗੁਰੂ ਜੀ ਨਾਲ ਮਿਲਦਾ ਜੁਲਦਾ ਸੀ। ਮਹਾਰਾਜ ਜੀ ਨੇ ਆਪਣਾ ਸੋਹਣਾ ਦਸਤਾਰਾ, ਪੁਸ਼ਾਕਾ ਅਤੇ ਕਲਗੀ ਸਜਾ ਕਰਕੇ ਖਾਲਸੇ ਨੂੰ ਗੁਰਿਆਈ ਦਿੱਤੀ। ਕਹਿ ਦਿੱਤਾ ਵੀ ਭਾਈ ਸੰਤ ਸਿੰਘ, ਪਿੱਠ 'ਤੇ ਵਾਰ ਨਹੀਂ ਖਾਣੇ ਹੈ, ਸੀਨੇ 'ਤੇ ਵਾਰ ਖਾ ਕੇ ਇਹਦੇ ਸ਼ਹੀਦ ਹੋਣਾ ਹੈ। ਉਹਨਾਂ ਗੁਰੂ ਜੀ ਦਾ ਬਚਨ ਮੰਨ ਕੇ ਉਸੇ ਤਰ੍ਹਾਂ ਕੀਤਾ। ਮਗਰੋਂ ਜੰਗ ਕੀਤੀ। ਸੱਜੇ ਪਾਤਸ਼ਾਹ ਜੀ ਨੇ ਸੋਚਿਆ ਵੀ ਹੁਣ ਨਿਕਲਣਾ ਹੈ ਅਤੇ ਨਿਕਲੀਏ ਕਿਵੇਂ, ਅੱਗੇ ਇਕੱਠ ਬਹੁਤ ਹੈ। ਇਤਿਹਾਸ ਵਿੱਚ ਇੱਥੇ ਆਇਆ ਹੈ ਕਿ ਨਬੀ ਖਾਂ, ਗਣੀ ਖਾਂ ਵੀ ਉੱਥੇ ਯੁੱਧ ਵਿੱਚ ਸਨ। ਗਣੀ ਖਾਂ ਸਤਿਗੁਰੂ ਜੀ ਪਾਸ ਸੀ, ਨਬੀ ਖਾਂ ਬਾਹਰ ਤੁਰਕਾਂ ਵਿੱਚ ਸੀ। ਨਬੀ ਖਾਂ ਨੇ ਗੜੀ ਦੇ ਬੂਹੇ ਅੱਗੇ ਆ ਕੇ ਆਵਾਜ਼ ਮਾਰੀ ਵੀ ਗਣੀ ਖਾਂ ਭਰਾਵਾ, ਬਾਹਰ ਆ ਜਾ, ਤੂੰ ਮੈਂ ਕਹਿ ਦੂੰਗਾ ਪਠਾਣਾ ਨੂੰ ਕਿ ਮੇਰਾ ਭਰਾ ਹੈ, ਤੈਨੂੰ ਕੁਝ ਨਹੀਂ ਕਹਿਣਗੇ, ਤੂੰ ਬਾਹਰ ਆ ਜਾ। ਸਤਿਗੁਰੂ ਜੀ ਨੇ ਉਹਨੂੰ ਬੁਲਵਾ ਕਰਕੇ ਸਮਝਾਇਆ ਹੈ ਵੀ ਗੁਰੂ ਘਰ ਨਾਲ ਮਿਲ ਕੇ ਰਹੀਏ ਅਤੇ ਸਭ ਤਰ੍ਹਾਂ ਦੇ ਭਲੇ ਹੁੰਦੇ ਹਨ। ਇਹ ਸਿਦਕੀ ਸਿੱਖ ਸੀ, ਨਬੀ ਖਾਂ ਗਣੀ ਖਾਂ ਦਾ ਭਰਾ, ਬੜੇ ਭਰੋਸੇ ਵਾਲਾ ਸੀ, ਖੁਦਾ ਨੂੰ ਮੰਨਣ ਵਾਲਾ ਸੀ, ਗੁਰੂ ਦਾ ਬਚਨ ਮੰਨ ਕੇ। ਅਤੇ ਇਹਨੇ ਗੁਰੂ ਜੀ ਨਾਲ ਗੱਲਬਾਤ ਕੀਤੀ ਵੀ ਮਹਾਰਾਜ ਮੈਂ ਆਪ ਜੀ ਨੂੰ ਲੈ ਜਾਊਂਗਾ। ਫਿਰ ਕੀ ਹੋਇਆ ਵੀ ਸਤਿਗੁਰੂ ਜੀ ਨੇ ਜਦੋਂ ਬਾਹਰ ਨਿਕਲੇ ਹੈ, ਪਹਿਲਾਂ ਇਹਨਾਂ ਨੂੰ ਹਫੜਾ ਦੌੜੀ ਪਾਉਣ ਵਾਸਤੇ ਗੁਰੂ ਜੀ ਨੇ ਕਿਹਾ ਵੀ ਹਿੰਦੂ ਕਾ ਪੀਰ ਜਾ ਰਿਹਾ ਹੈ। ਸੱਚੇ ਪਾਤਸ਼ਾਹ ਜੀ ਨੇ ਜਦੋਂ ਕਿਹਾ, ਇਹਨਾਂ ਵਿੱਚ ਰੌਲਾ ਕਾਵਾਂ ਰੌਲੀ ਪੈ ਗਈ ਵੀ ਹਿੰਦਾ ਵੀਰ ਜਾ ਰਿਹਾ ਹੈ, ਅਤੇ ਇਹ ਆਪੋ ਵਿੱਚ ਹੀ ਰੌਲਾ ਪਾਉਣ ਲੱਗ ਪਏ। ਉੱਥੇ ਘਮਸਾਨ ਸਾਹਿਬ ਸੰਗਤ ਜੀ ਮੱਚ ਗਿਆ। ਜਦੋਂ ਘਮਸਾਨ ਮੱਚ ਗਿਆ, ਗੁਰੂ ਜੀ ਨੇ ਨਬੀ ਖਾਂ ਗਣੀ ਖਾਂ ਨੂੰ ਅੱਗੇ ਲਾ ਕੇ ਅਤੇ ਉਹ ਰਸਤੇ ਵਿੱਚੋਂ ਬਾਹਰ ਚਲੇ ਗਏ। ਬਾਹਰ ਨਿਕਲ ਕੇ ਸੱਚੇ ਪਾਤਸ਼ਾਹ ਜੀ ਉਹ ਥਾਂ ਤੋਂ ਚਮਕੌਰ ਦੀ ਗੜੀ ਤੋਂ ਨਿਕਲ ਗਏ ਸਨ। ਅੱਗੇ ਜਿਹੜਾ ਮਾਛੀਵਾੜਾ ਹੈ ਉੱਥੇ ਸੱਚੇ ਪਾਤਸ਼ਾਹ ਜੀ ਆ ਗਏ ਹਨ। ਕੁਝ ਪ੍ਰਸੰਗ ਸਾਧ ਸੰਗਤ ਜੀ ਐਸੇ ਆਉਂਦੇ ਹਨ ਜਿਨ੍ਹਾਂ ਨੂੰ ਪੜ੍ਹ ਸੁਣ ਕੇ ਸਾਨੂੰ ਸ਼ੰਕੇ ਬਣ ਆਉਂਦੇ ਆ ਵੀ ਆਹ ਕਿਵੇਂ ਹੋ ਸਕਦਾ ਹੈ। ਇੱਕ ਹੁੰਦੇ ਆ ਉੱਚ ਦ੍ਰਿਸ਼ਟੀ ਵਾਲੇ, ਉਹ ਗੁਰੂ 'ਤੇ ਕਦੀ ਸ਼ੰਕਾ ਨਹੀਂ ਕਰਦੇ ਵੀ ਆਹ ਗੁਰੂ ਨੇ ਕੰਮ ਆਹ ਕੌਦ ਕਿਵੇਂ ਕੀਤਾ ਹੈ। ਜਿਵੇਂ ਗੁਰਬਾਣੀ ਵਿੱਚ ਸ਼ਬਦ ਹੈ ਕਿ ਫਰੀਦਾ ਰੋਟੀ ਮੇਰੀ ਕਾਠ ਗਈ, ਲਾਵਣ ਮੇਰੀ ਭੁੱਖ। ਉਹ ਗੁਰੂ ਮਹਾਰਾਜ ਜੀ ਨੇ, ਗੁਰੂ ਅਰਜਨ ਦੇਵ ਮਹਾਰਾਜ ਨੇ ਅੰਕਿਤ ਕੀਤਾ ਹੈ ਅਤੇ ਭਗਤ ਬਾਬਾ ਫਰੀਦ ਜੀ ਦੀ ਉਹ ਬਾਣੀ ਹੈ। ਕਈ ਪ੍ਰਚਾਰ ਕਹਿ ਦਿੰਦੇ ਵੀ ਇਹ ਗੱਲ ਹੋ ਹੀ ਨਹੀਂ ਸਕਦੀ ਵੀ ਲੱਕੜ ਦੀ ਰੋਟੀ ਨੇ ਗੁਜ਼ਾਰਾ ਕੀਤਾ ਹੋਵੇ, ਵੀ ਉਹਨੂੰ ਚੱਕ ਮਾਰ ਲੈਂਦੇ ਹੋਣ। ਇਹ ਜਿਹੜੇ ਨਿਸ਼ਰਧਕ ਲੋਕ ਹੈ ਨਾ, ਜਿਨ੍ਹਾਂ ਦੀ ਆਪਣੀ ਬਿਰਤੀ ਹੈ ਵੀ ਆਪ ਕੋਈ ਕਮਾਈ ਕੀਤੀ ਨਹੀਂ, ਉਹ ਆਪ ਭੁੱਖੇ ਤੋਂ ਮਰਦੇ ਆ, ਲੰਗਰ ਪਾੜ ਕੇ ਖਾਂਦੇ ਹੈ, ਉਹਨਾਂ ਦਾ ਇਰਾਦਾ ਵੀ ਸੰਤ ਭਗਤ ਵੀ ਇਸੇ ਤਰ੍ਹਾਂ ਹੀ ਜਿਹੜਾ ਜੀਵਨ ਬਿਤਾਉਂਦੇ ਹੈ। ਸਾਧ ਸੰਗਤ ਜੀ, ਸੰਤਾਂ ਨੂੰ ਬ੍ਰਹਮ ਗਿਆਨ ਨੂੰ ਭੁੱਖ ਲੱਗਦੀ ਨਹੀਂ ਹੈ। ਉਹਨਾਂ ਦੀ ਮਰਜ਼ੀ ਹੋਵੇ ਛਕ ਲੈਣ, ਨਾ ਮਰਜ਼ੀ ਹੋਵੇ ਅਤੇ ਭਾਵੇਂ ਨਾ ਛਕਣ ਤਾਂ ਵੀ ਗੁਜ਼ਾਰਾ ਹੈ। ਆਪਾਂ ਇਤਿਹਾਸ ਇੱਥੇ ਸਰਵਣ ਕੀਤਾ ਹੈ ਗੁਰੂ ਕੇ ਸਿੱਖ ਕਿੰਨੇ ਮਹੀਨੇ ਤੋਂ ਭੁੱਖੇ ਸਨ, ਅਨੰਦਪੁਰ ਸਾਹਿਬ ਤੋਂ ਘੇਰਾ ਪਿਆ ਹੈ, ਭੁੱਖੇ ਪਿਆਸੇ ਨੀਂਦ 'ਤੇ ਵੀ ਅਕਾਏ ਹੋਏ, ਫਿਰ ਵੀ ਉਹਨਾਂ ਨੇ ਹੱਠ ਨਹੀਂ ਛੱਡਿਆ, ਜੰਗ ਜੁੱਧ ਅੱਗੇ ਹੋ ਕੇ ਕੀਤਾ ਹੈ। ਅਤੇ ਗੁਰੂ ਦੀ ਬਾਣੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜਿਹੜੀ ਬਾਣੀ ਹੈ, ਵਾਹੋ ਵਾਹੋ ਬਾਣੀ ਨਿਰੰਕਾਰ ਹੈ। ਅਤੇ ਉਹਨੂੰ ਪੜ੍ਹ ਸੁਣ ਕੇ ਜੇ ਕਹਿ ਦੇਣਾ ਵੀ ਆਹ ਗੱਲ ਹੋ ਹੀ ਨਹੀਂ ਸਕਦੀ, ਇਹ ਕਿਵੇਂ ਹੋ ਜੂਗੀ, ਉਹਨੂੰ ਸਿੱਖ ਨਹੀਂ ਕਹਿੰਦੇ, ਉਹਦੇ ਜਿਹੜਾ ਹੈ ਖਾਲੀ ਭਾਂਡੇ ਦੇ ਵਾਂਗ ਉਹਦਾ ਰੌਲਾ ਪਾਉਣਾ ਹੈ। ਜਿਹੜੇ ਗੁਰੂ ਦੇ ਸਿੱਖ ਹੈ ਉਹ ਇਤਿਹਾਸ 'ਤੇ ਅਤੇ ਨਾ ਹੀ ਕਦੀ ਗੁਰੂ ਦੇ ਬਚਨ ਦੇ ਸ਼ੰਕੇ ਕਰਦੇ ਹੈ। ਐਸੀਆਂ ਇੰਨੀਆਂ ਸਾਖੀਆਂ ਹੁੰਦੀਆਂ ਹਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅੰਦਰ ਸਨਾਤਨ ਮਤ ਦੀਆਂ, ਉਹਨਾਂ ਨੂੰ ਪੜ੍ਹ ਸੁਣ ਕੇ ਅਸੀਂ ਕੀ ਕਹਿ ਦਿੰਦੇ ਹਾਂ ਜੀ, ਇਹ ਮਿਥਿਹਾਸ ਹੈ, ਇਹ ਮਿੱਥੀ ਹੋਈ ਗੱਲ ਹੈ, ਪੁਰਾਣਾ ਵਿੱਚ ਇੱਦਾਂ ਕਹਿੰਦੇ ਆਉਂਦੀ ਹੈ ਗੱਲ ਕਿ ਜੇ ਮਿਥਿਹਾਸ ਹੁੰਦੀ ਤਾਂ ਦਸਵੇਂ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਦੁਬਾਰਾ ਸਰੂਪ ਉਚਾਰਿਆ ਆਪਣੇ ਕੰਠ ਤੋਂ ਤਾਂ ਉਦੋਂ ਮਹਾਰਾਜ ਨਾਂ ਲਿਖਾਉਂਦੇ। ਗੁਰੂ ਅਰਜਨ ਦੇਵ ਮਹਾਰਾਜ ਜੀ ਕਦੇ ਨਾ ਵਿੱਚ ਮਿਥਿਹਾਸ ਦਿੰਦੇ। ਜਿੰਨੀਆਂ ਸਾਖੀਆਂ ਪੁਰਾਣਾਂ ਵਿੱਚ ਹਨ ਸੱਚੇ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਿੱਤੀਆਂ ਹੋਈਆਂ ਹੈ, ਉਹਨੂੰ ਪੜ੍ਹ ਸੁਣ ਕੇ ਮਿਥਿਹਾਸ ਨਹੀਂ ਕਹਿਣਾ ਚਾਹੀਦਾ। ਕਿਉਂਕਿ ਮਿਥਿਹਾਸ ਜਦੋਂ ਅਸੀਂ ਕਹਿ ਦੇਵਾਂਗੇ ਇਹਦਾ ਮਤਲਬ ਹੋ ਗਿਆ ਵੀ ਗੁਰੂ ਜੀ ਨੇ ਮਿਥਿਹਾਸ ਲਿਖ ਦਿੱਤਾ ਹੈ ਗੁਰੂ ਦੀ ਬਾਣੀ ਵਿੱਚ। ਇਹ ਤੁਰਕੀ ਬਾਣੀ ਇੱਕ ਪਾਸੇ ਕਹਿੰਦੇ ਹਾਂ, ਵਾਹੋ ਵਾਹੋ ਬਾਣੀ ਨਿਰੰਕਾਰ ਕਹਿੰਦੇ ਹਾਂ। ਸੁਣ ਕੇ ਜੀ ਆ ਜੀ ਰਾਮਚੰਦਰ ਦੀ ਗੱਲ ਕਿੱਥੋਂ ਆ ਗਈ ਹੈ, ਸ਼੍ਰੀ ਕ੍ਰਿਸ਼ਨ ਦੀ ਗੱਲ ਕਿੱਥੋਂ ਆ ਗਈ ਹੈ, ਆ ਕਿਵੇਂ ਆ ਗਿਆ ਇਹ ਕਥਾ, ਇਹਦੇ ਹਿੰਦੂਆਂ ਦੀ ਕਥਾ ਹੈ। ਗੁਰੂ ਮਹਾਰਾਜ ਨੇ ਸਭ ਧਰਮਾਂ ਦਾ ਵਿੱਚ ਸੁਭਾਏ ਮਾਣ ਕੀਤਾ ਹੈ, ਕੋਈ ਮਿਥਿਹਾਸ ਗੁਰੂ ਜੀ ਨੇ ਕੋਈ ਨਹੀਂ ਲਿਖਿਆ। ਸ਼ਰਧਾ ਵਾਲੇ ਸਿੱਖ ਸੁਣ ਕੇ ਆਪਣੇ ਜੀਵਨ ਦੀ ਸੇਧ ਲੈਂਦੇ ਹੈ, ਨਾ ਕਿ ਗਿਲੇ ਸ਼ਿਕਵੇ ਕਰਦੇ ਹੈ। ਗੁਰੂ ਦਾ ਸਿੱਖ ਕੌਣ ਹੈ, ਜਿਹੜਾ ਹੁਕਮ ਦੀ ਪਾਲਣਾ ਕਰਦਾ ਹੈ, ਉਂਗਲ ਨਹੀਂ ਕਦੀ ਕਰਦਾ। ਇਸੇ ਤਰ੍ਹਾਂ ਗੁਰੂ ਸਵਾਰਿਓ ਇਤਿਹਾਸ ਵਿੱਚ ਵੀ ਇਹੋ ਜਿਹੇ ਪ੍ਰਸੰਗ ਹੁੰਦੇ ਹੈ ਜਿਨ੍ਹਾਂ ਨੂੰ ਸੁਣ ਕੇ ਸਾਡੇ ਮਨ ਫਿਰ ਜਾਂਦੇ ਹੈ, ਜੇ ਉਹ ਜੀ ਸਾਡੀ ਆਪਣੀ ਦ੍ਰਿਸ਼ਟੀ ਹੈ ਉਹ ਜੀ ਦ੍ਰਿਸ਼ਟੀ ਕਰਕੇ ਤਾਂ ਅਸੀਂ ਮੁੜ ਕੇ ਵਿਚਰਦੇ ਹਾਂ। ਇਹਦੇ ਗੁਰੂ ਦੇ ਕੌਤਕਾਂ ਦਾ ਪਤਾ ਨਹੀਂ ਲੱਗਦਾ ਕਿ ਸੱਚੇ ਪਾਤਸ਼ਾਹ ਜੀ ਨੇ ਕੀ ਕਰਨਾ ਹੈ। ਕਰਨ ਹਾਰ ਕੋ ਕੁਛ ਅਚਰਜ ਨਾ ਹੈ, ਜਿਹੜਾ ਵਾਹਿਗੁਰੂ ਹੈ ਨਾ ਉਹ ਕੋਈ ਕੰਮ ਕਰ ਦੇਵੇ ਜਿਹੜਾ ਨਾ ਹੋਣ ਵਾਲਾ, ਤਾਂ ਕੋਈ ਵੱਡੀ ਕੋਈ ਗੱਲ ਨਹੀਂ ਕਹਿੰਦੇ, ਉਹ ਤਾਂ ਗੁਰੂ ਨੇ ਕਰ ਹੀ ਦੇਣਾ ਹੈ, ਪਰਮਾਤਮਾ ਦੇ ਹੱਥ ਸਾਰੇ ਕੰਮ ਹੈ। ਇਸੇ ਤਰ੍ਹਾਂ ਗੁਰੂ ਜੀ ਨੇ ਮਾਛੀਵਾੜੇ ਵਿੱਚ ਕੌਤਕ ਕੀਤਾ ਹੈ, ਉਹਦੀ ਕਥਾ ਜਾ ਰਹੀ ਹੈ ਸਾਧ ਸੰਗਤ ਜੀ। ਅਤੇ ਸੱਚੇ ਪਾਤਸ਼ਾਹ ਜੀ ਦੇ ਕੌਤਕ ਜਾਣ ਦੇ ਆਪਾਂ ਕਥਾ ਸਰਵਣ ਕਰੀਏ, ਨਾ ਕਿ ਆਪਣਾ ਕੋਈ ਹਵਾਲਾ ਲੈ ਕੇ ਅਤੇ ਉਹਨੂੰ ਸੁਣ ਕੇ ਕਰੀਏ ਵੀ ਆਹ ਕਿੱਦਾਂ ਹੋ ਸਕਦਾ ਹੈ, ਇਹ ਗੱਲ ਠੀਕ ਨਹੀਂ ਹੈ। ਆਪਾਂ ਦਾ ਆਪਣਾ ਜਨਮ ਹੋਇਆ ਹੈ, ਕੋਈ ਕਿਸੇ ਦਾ ਕੋਈ 70 ਸਾਲ ਦਾ ਹੈ, ਕੋਈ 80 ਸਾਲ ਦਾ ਹੈ, ਪਰ ਜਿਹੜੇ ਗੁਰੂ ਕੇ ਇਤਿਹਾਸ ਜਿਹੜਾ ਲਿਖੇ ਹੈ ਨਾ, ਉਹਨਾਂ ਨੇ ਕਮਾਈਆਂ ਕੀਤੀਆਂ, ਜਲ ਧਾਰਾ ਕੀਤੀਆਂ, ਸਿਮਰਨ ਭਗਤੀਆਂ ਕੀਤੀਆਂ, ਫਿਰ ਗੁਰੂ ਦੇ ਇਤਿਹਾਸ ਲਿਖੇ ਹੋਏ ਹੈ। ਅਤੇ ਉਹੜੇ ਇਤਿਹਾਸ ਆਪਾਂ ਪੜ੍ਹਦੇ ਹਾਂ, ਜਦੋਂ ਜਿਹੜੀ ਗੱਲ ਚੰਗੀ ਲੱਗੀ ਉਹ ਠੀਕ ਹੈ, ਜਿਹੜੀ ਨਹੀਂ ਲੱਗੀ ਕਹਿ ਦਿੰਦੇ ਵੀ ਇਹ ਤਾਂ ਐਵੇਂ ਲਿਖ ਮਾਰੀ ਹੈ, ਇਹ ਤਾਂ ਕਵੀ ਨੂੰ ਪਤਾ ਹੀ ਨਹੀਂ ਲੱਗਾ ਹੈ। ਇੰਨਾ ਵੱਡਾ ਗ੍ਰੰਥ ਗੁਰੂ ਦੀ ਮਹਿਮਾ ਲਿਖਣ ਵਾਲੇ, ਅਤੇ ਅਸੀਂ ਸੋਚਦੇ ਵੀ ਸਾਡੀ ਮਾਤ ਦੀ ਪਤਨੀ ਜ਼ਿਆਦੀ ਹੈ, ਇੱਥੇ ਕੋਈ ਪਤਾ ਨਹੀਂ ਲੱਗਿਆ ਹੈ ਕਵੀ ਨੂੰ। ਇਹਦੇ ਸਾਧ ਸੰਗਤ ਜੀ ਗੁਰੂ ਜਾਣਦੇ ਹੈ ਜਾਂ ਜਿੰਨਾ ਕਮਾਈਆਂ ਕਰਕੇ ਲਿਖੇ ਜਾਂ ਉਹ ਜਾਣਦੇ ਹੈ। ਅਸਾਂ ਤਾਂ ਸੁਣ ਸੁਣਾ ਕੇ ਆਪਣਾ ਜੀਵਨ ਢਾਲਣਾ ਹੈ, ਗੁਰੂ ਦੀ ਸਿੱਖਿਆ 'ਤੇ ਚੱਲ ਕੇ ਗੁਰੂ ਦੇ ਕੌਤਕਾਂ ਨੂੰ ਜਾਣ ਕੇ ਆਪਣਾ ਭਲਾ ਮਨਾਉਣਾ ਹੈ। ਸੋ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਕਥਾ ਆ ਰਹੀ ਹੈ, ਗੁਰੂ ਜੀ ਮਾਛੀਵਾੜੇ ਵਿੱਚ ਜਿਵੇਂ ਗਏ ਉਹਦੇ ਕੌਤਕ ਕੀਤਾ, ਆਓ ਆਪਾਂ ਬੜੇ ਪਿਆਰ ਸਤਿਕਾਰ ਨਾਲ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਨਵਾਓ ਸੀਸ, ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੋ ਸਤਿਗੁਰ ਜਪ ਗਏ ਅਗੇਰੇ।
ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਚਮਕੌਰ ਦੀ ਗੜੀ ਵਿੱਚੋਂ ਨਿਕਲਿਆ, ਅੱਗੇ ਚੱਲਦੇ ਚੱਲਦੇ ਆਏ ਇੱਕ ਮਈਆਂ ਚਾਰਨ ਵਾਲਾ ਮਿਲ ਗਿਆ, ਜਿਹਦੀ ਕਥਾ ਆਪ ਜੀ ਨੇ ਸਰਵਣ ਕੀਤੀ ਹੈ ਕੱਲ। ਉਹ ਵੇਖ ਕੇ ਰੌਲਾ ਪਾਉਣ ਲੱਗ ਪਿਆ। ਸਤਿਗੁਰੂ ਜੀ ਸਮਝਾਉਣ ਵੀ ਤੂੰ ਰੌਲਾ ਨਾ ਪਾ ਭਾਈ, ਆ ਮੋਹਰਾਂ ਲੀਲਾ ਚੁੱਪ ਕਰ, ਹੈ ਤੂੰ ਇਹ ਸਰਕਾਰਾਂ ਕੋਲੋਂ ਕੀ ਲੈਣਾ ਹੈ। ਪਰ ਉਹ ਦੁਸ਼ਟ ਰੌਲਾ ਪਾਉਣੋਂ ਹਟਿਆ ਨਾ, ਮੰਦ ਭਾਗ ਗਈ ਮੱਤ ਫਿਰੀ, ਮੰਦੇ ਭਾਗਾਂ ਵਾਲਾ ਦੀ ਮੱਤ ਫਿਰੀ ਅਤੇ ਮੌਤ ਉਹਦੀ ਆਵਾਜ਼ਾਂ ਮਾਰਦੀ ਸੀ, ਚਲਾਉਣੋਂ ਹਟਿਆ ਨਾ। ਸਤਿਗੁਰੂ ਜੀ ਨੇ ਜਦੋਂ ਸਮਝਾਇਆ ਨਾ ਮੰਨਿਆ, ਗੁਰੂ ਜੀ ਨੇ ਫਿਰ ਸੰਘਿਓਂ ਪਕੜ ਕੇ ਉਹਦੇ ਢਿੱਡ 'ਚ ਫਿਰ ਜਿਹੜਾ ਹੈ ਕਰਦ ਛੁਰਾ ਨਗਾਇਆ ਇਹਦੀ। ਫਿਰ ਜਦੋਂ ਨਗਾਇਆ ਇਹਦਾ ਢਿੱਡ ਪਾਟ ਗਿਆ, ਉਸੇ ਵੇਲੇ ਇਹਦੇ ਸਵਾਸ ਉੱਡ ਗਏ ਅਤੇ ਨਾਲੇ ਆਪਣਾ ਨੁਕਸਾਨ ਕੀਤਾ ਅਤੇ ਗੁਰੂ ਪੀਰ ਦੀ ਕੋਈ ਬਚਨ ਨਹੀਂ ਮੰਨਿਆ। ਇਹ ਸਤਿਗੁਰੂ ਜੀ ਕੌਤਕ ਕਰਦੇ ਹੋਏ ਕਹਿੰਦੇ ਅੱਗੇ ਆਏ ਫਿਰ
ਟੁੱਕੇ ਮਾਛੀਵਾੜੇ ਨੇੜੇ।
ਆ ਜਿੱਥੇ ਮਾਛੀਵਾੜਾ ਹੈ ਜੰਡ ਸਾਹਿਬ ਗੁਰਦੁਆਰਾ, ਜਿੰਨਾ ਜਿਹੜੇ ਜਾਂਦੇ ਹੈ ਹੋਲੇ ਮਹੱਲੇ 'ਤੇ ਜਾਂ ਉੱਦਾਂ ਦਰਸ਼ਨ ਕਰਦੇ ਹੈ, ਮਾਛੀਵਾੜੇ ਗੁਰੂ ਜੀ ਨੇ ਪ੍ਰਵੇਸ਼ ਕੀਤਾ ਹੈ ਅਤੇ ਜੰਡ ਸਾਹਿਬ ਜਿੱਥੇ ਗੁਰਦੁਆਰਾ ਹੈ ਇੱਥੇ ਆਏ ਹਨ।
ਸਤਿਗੁਰ ਕੋ ਗਿਓ ਪਠਾਣ ਬਹਾਏ।
ਕਿਉਂਕਿ ਗੁਰੂ ਜੀ ਨੇ ਕਿਹਾ ਸੀ ਚਮਕੌਰ ਦੀ ਗੜੀ ਵਿੱਚ ਵੀ ਨਬੀ ਖਾਂ ਗਣੀ ਖਾਂ ਸਾਨੂੰ ਲੈ ਜਾਓ, ਅਤੇ ਉਹ ਪਠਾਨ ਨਾਲ ਹੀ ਸਨ। ਉਹਨਾਂ ਨੇ ਲਿਆ ਕਰਕੇ ਅਤੇ ਗੁਰੂ ਜੀ ਨੂੰ ਇੱਥੇ ਜੰਡ ਸਾਹਿਬ ਜਿੱਥੇ ਗੁਰਦੁਆਰਾ ਹੈ ਇੱਥੇ ਬਿਠਾ ਕਰਕੇ
ਲਿਆਇਓ ਖੱਤਰੀ ਗੁਲਾਬ ਬੁਲਾਏ।
ਗਣੀ ਖਾਂ ਨੇ ਬਿਠਾ ਕਰਕੇ ਅਤੇ ਗੁਲਾਬਾ ਖੱਤਰੀ ਸੀ ਗੁਰੂ ਘਰ ਦਾ ਮਸੰਦ, ਇਹ ਸੇਵਾ ਕਰਦਾ ਰਿਹਾ ਹੈ ਅਨੰਦਪੁਰ ਸਾਹਿਬ। ਉਹਨੂੰ ਬੁਲਾਇਆ ਵੀ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇੱਥੇ ਆ ਕੇ ਬੈਠੇ ਹੋਏ ਆ ਬਾਗ ਦੇ ਵਿੱਚ, ਅਤੇ ਤੂੰ ਉਹਨਾਂ ਗੁਰੂ ਜੀ ਪਾਸ ਜਾ। ਇਹ ਨਾਲ ਹੀ ਗੁਲਾਬਾ ਖੱਤਰੀ ਆਇਆ ਹੈ, ਗੁਰੂ ਜੀ ਦਾ ਜਦੋਂ ਵੇਖਿਆ ਨਾ ਸਰੂਪ, ਚਰਣਾਂ ਵਿੱਚ ਛਾਲੇ ਹੋਏ ਹੈ, ਸੁੰਦਰ ਪੁਸ਼ਾਕਾ ਫਟਿਆ ਹੋਇਆ ਹੈ, ਕਮਰ ਕੱਸਾ ਜਿਹੜਾ ਗੁਰੂ ਜੀ ਨੇ ਕੀਤਾ ਸੀ ਨਾ ਉਹ ਵੀ ਸਾਧ ਸੰਗਤ ਜੀ ਇੰਨਾ ਕੱਸਿਆ ਗਿਆ ਸੀ ਵੀ ਸਰੀਰ ਦੇ ਵਿੱਚ ਹੀ ਖੁਬਿਆ ਪਿਆ ਸੀ, ਉਹ ਨਾਲ ਹੀ ਉਹ ਜੁੜਿਆ ਪਿਆ ਸੀ। ਉਹਨੂੰ ਜਦੋਂ ਲਾਇਆ ਨਾ ਕਮਰ ਕੱਸੇ ਨੂੰ, ਗਰਮ ਪਾਣੀ ਕਰ ਕਰਕੇ ਬੜੇ ਹੌਸਲੇ ਨਾਲ ਲਾਇਆ, ਸਤਿਗੁਰੂ ਜੀ ਦੇ ਖੂਨ ਹੀ ਖੂਨ ਚੋ ਰਿਹਾ ਸੀ ਉੱਥੇ ਕਮਰ ਕੱਸੇ ਵਾਲੀ ਥਾਂ ਤੋਂ ਹੀ। ਸੱਚੇ ਪਾਤਸ਼ਾਹ ਜੀ ਨੂੰ ਮਿਲਣ ਵਾਸਤੇ ਗਣੀ ਖਾਣ ਅੱਗਿਆ ਗੁਲਾਬੇ ਖੱਤਰੀ ਨੂੰ ਵੀ ਗੁਲਾਬਿਆ ਸਿਆਂ ਪੰਜਾਬਾ ਸਿਆਂ ਦੋਵੇਂ ਭਰਾ ਸਨ, ਵੀ ਗੁਰੂ ਜੀ ਬਾਗ ਵਿੱਚ ਆਏ ਹਨ, ਮਾਛੀਵਾੜੇ ਵਿੱਚ ਪ੍ਰਵੇਸ਼ ਕਰ ਦਿੱਤਾ ਹੈ।
ਦੋਹਰਾ ਸੁਣੋ ਸਾਖੀ ਮਾਛੀਵਾੜੇ।
ਕਵੀ ਜੀ ਕਹਿੰਦੇ ਖਾਲਸਾ ਜੀ ਮਾਛੀਵਾੜੇ ਵਿੱਚ ਜਿਵੇਂ ਗੁਰੂ ਜੀ ਨੇ ਕੌਤਕ ਕੀਤਾ ਉਹ ਸਾਰੀ ਸਾਖੀ ਸੁਣੋ।
ਗੁਰੂ ਬਹੇ ਖੱਤਰੀ ਕਰ ਜਾਏ।
ਜਿਵੇਂ ਗੁਰੂ ਜੀ ਗੁਲਾਬੇ ਪੰਜਾਬੇ ਖੱਤਰੀ ਦੇ ਘਰ ਜਾ ਕੇ ਮਹਾਰਾਜ ਨੇ ਕੌਤਕ ਕੀਤਾ ਤੇ ਉੱਥੇ ਜਾ ਕੇ ਬਿਰਾਜੇ, ਉਹ ਹੁਣ ਸਾਖੀ ਸੁਣੋ।
ਪਠਾਨ ਸੈਯਦ ਖਿਜਮਤ ਕਰੀ।
ਇਹ ਜਿਹੜੇ ਪਠਾਨ ਸੀ ਨਬੀ ਖਾਂ ਤੇ ਗਣੀ ਖਾਂ, ਇਹਨਾਂ ਨੇ ਕਹਿੰਦੇ ਸੈਯਦਾਂ ਵਿੱਚੋਂ ਸਨ, ਇੱਕ ਹੁੰਦੇ ਸ਼ੇਖ ਇੱਕ ਸੈਯਦ ਪਠਾਨ, ਇਹਨਾਂ ਦੀ ਜਾਤਾਂ ਹਨ ਵੱਖੋ ਵੱਖਰੀਆਂ, ਜਿੱਦਾਂ ਆਪਣੀਆਂ ਰਹਿਣਾ ਖੱਤਰੀ ਬ੍ਰਾਹਮਣ ਸੂਦ ਵੈਸ ਅਤੇ ਬਾਬਾ ਫਰੀਦ ਜੀ ਜਿਵੇਂ ਸ਼ੇਖ ਫਰੀਦ ਜੀ ਹਨ। ਇਹ ਪਠਾਨ ਸੈਯਦ ਸਨ ਨਬੀ ਖਾਂ ਅਤੇ ਗਣੀ ਖਾਂ, ਇਹਨਾਂ ਨੇ ਸਤਿਗੁਰੂ ਜੀ ਦੀ ਬੜੀ ਸੇਵਾ ਕੀਤੀ ਸੀ, ਇਹਨਾਂ ਨੇ ਮਹਾਰਾਜ ਨੂੰ ਆਪਣੇ ਪਿੱਠ ਦੇ ਕੰਧਿਆਂ ਦੇ ਜੁੜ ਚੁੱਕ ਕੇ ਜਿਹੜਾ ਲੈ ਕੇ ਆਏ ਸਨ।
ਗੁਰ ਤੋਰ ਹੈ ਸਿਰੋਂ ਉਠਾਏ।
ਇਹਨਾਂ ਨੇ ਜਿੰਨੀ ਵੀ ਸੇਵਾ ਕੀਤੀ ਹੈ ਗੁਰੂ ਜੀ ਨੂੰ ਆਪਣੇ ਸਿਰ 'ਤੇ ਉਠਾ ਕੇ ਅਤੇ ਇਹਨਾਂ ਗੁਰੂ ਜੀ ਨੂੰ ਲਿਆਂਦਾ ਸੀ।
ਚੋ ਪਈ ਉਨ ਕੁਛ ਧਰਿਓ ਆਗੇ ਪ੍ਰਸਾਦ।
ਜਦੋਂ ਗੁਲਾਬੇ ਖੱਤਰੀ ਨੂੰ ਕਿਹਾ ਵੀ ਮਹਾਰਾਜ ਜੀ ਆ ਗਏ ਮਾਸੀ ਵਾੜੇ ਵਿੱਚ, ਇਹਦਾ ਮਾਸੀ ਵਾੜੇ ਵਿੱਚ ਘਰ ਸੀ, ਇਹ ਲੈ ਕੇ ਪ੍ਰਸ਼ਾਦ ਗੁਰੂ ਜੀ ਪਾਸ ਗਿਆ। ਸਤਿਗੁਰ ਜੀ ਦਾ ਜਦੋਂ ਦਰਸ਼ਨ ਕੀਤਾ ਤੇ ਬੜਾ ਵਿਰਾਗ ਕੀਤਾ, ਨੇਤਰਾਂ 'ਚ ਜਲ ਵਾਵੇ, ਬੜਾ ਸਾਧ ਸੰਗਤ ਜੀ ਰੋਵੇ, ਕਵੇ ਵੀ ਗੁਰੂ ਮਹਾਰਾਜ ਆ ਕੀ ਭਾਣਾ ਵਰਤ ਗਿਆ ਹੈ। ਆਨੰਦਪੁਰੀ ਨੰਦਾਂ ਦੀ ਪੁਰੀ ਵਿੱਚ ਆਪ ਰਹਿੰਦੇ ਸੀ, ਸਭ ਆਨੰਦ ਮਾਣਦੇ ਸੀ, ਆ ਕੈਸਾ ਭਾਣਾ ਮਹਾਰਾਜ ਜੀ ਆਪ ਜੀ ਵਰਤਾ ਦਿੱਤਾ ਹੈ। ਇਸ ਤਰ੍ਹਾਂ ਗੁਰੂ ਜੀ ਦੇ ਚਰਨਾਂ 'ਚ ਢਹਿ ਕੇ ਮੱਥਾ ਟੇਕਿਆ ਹੈ, ਵਿਚਾਰਾਂ ਕੀਤੀਆਂ ਹਨ ਤੇ ਆਪਣੇ ਘਰੋਂ ਹੀ ਇਹ ਪ੍ਰਸ਼ਾਦ ਲੈ ਕੇ ਗਿਆ ਸੀ ਸਤਿਗੁਰੂ ਜੀ ਦੇ ਛਕਣ ਵਾਸਤੇ।
ਸੋ ਮੁਖ ਪਾਇਓ ਕਰ ਗੁਰ ਜਾਦ।
ਉਹ ਸੱਚੇ ਪਾਤਸ਼ਾਹ ਜੀ ਨੇ ਇਸ਼ਨਾਨ ਪਾਣ ਕਰਕੇ ਤੇ ਉਹਨੂੰ ਪ੍ਰਸ਼ਾਦ ਨੂੰ ਮੁਖ ਵਿੱਚ ਪਾਇਆ ਤੇ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ, ਨੌ ਪਾਤਸ਼ਾਹੀਆਂ ਨੂੰ, ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਤੱਕ ਸਭ ਯਾਦ ਕਰਕੇ
ਸਾਂਝ ਪੜੀ ਤੋਂ ਅੰਦਰ ਆਣੇ।
ਤੇ ਇਸ ਤਰ੍ਹਾਂ ਉੱਥੇ ਹੀ ਗੁਲਾਬਾ ਖੱਤਰੀ ਬੈਠਾ ਰਿਹਾ ਸ਼ਾਮ ਤੱਕ। ਸ਼ਾਮ ਤੱਕ ਉੱਥੇ ਬੈਠੇ ਰਹੇ ਹੈ, ਨਾਲ ਨਬੀ ਖਾਂ ਹੈ, ਗਣੀ ਖਾਂ ਹੈ, ਤੇ ਬੈਠੇ ਰਹੇ। ਜਦੋਂ ਸਾਂਝ ਦਾ ਸਮਾਂ ਹੋਇਆ ਨਾ, ਸੰਧਿਆ ਦਾ ਸਮਾਂ, ਰਹਿਰਾ ਸਾਹਿਬ ਦਾ ਸਮਾਂ, ਉਸ ਵੇਲੇ ਗੁਲਾਬੇ ਖੱਤਰੀ ਨੇ ਆਪਣੇ ਘਰ ਸਤਿਗੁਰੂ ਜੀ ਨੂੰ ਲੈ ਆਂਦਾ ਹੈ।
ਮੱਧ ਹਵੇਲੀ ਭਏ ਟਿਕਾਣੇ।
ਇਹਦਾ ਜਿਹੜਾ ਘਰ ਸੀ ਉਹਦੇ ਵਿੱਚ ਇਹਨੇ ਚੁਬਾਰਾ ਬਣਾਇਆ ਹੋਇਆ ਸੀ, ਚੁਬਾਰੇ ਦੇ ਵਿੱਚ ਗੁਰੂ ਜੀ ਦਾ ਇਹਨੇ ਟਿਕਾਣਾ ਕਰਾ ਦਿੱਤਾ ਹੈ, ਚੁਬਾਰੇ ਤੇ ਸਤਿਗੁਰੂ ਜੀ ਨੂੰ ਬਿਰਾਜ ਕਰ ਦਿੱਤਾ ਹੈ।
ਇੱਕ ਦੋਏ ਤਹਿ ਸਿੰਘ ਚੱਲੇ ਆਏ।
ਇੱਕ ਦੋ ਸਿੰਘ, ਭਾਈ ਮਾਨ ਸਿੰਘ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਇਹ ਸਿੰਘ ਵੀ ਚੱਲ ਕੇ ਉੱਥੇ ਆ ਗਏ ਹੈ, ਕਿਉਂਕਿ ਇਹਨਾਂ ਪੁੱਛਿਆ ਸੀ ਵੀ ਸਤਿਗੁਰੂ ਜੀ ਜੇ ਆਪਾਂ ਵਿਛੜ ਜਾਈਏ ਤਾਂ ਕਿਵੇਂ ਮਿਲਾਂਗੇ ਤੁਹਾਨੂੰ। ਮਹਾਰਾਜ ਜੀ ਨੇ ਕਿਹਾ ਸੀ ਭਾਈ ਦਇਆ ਸਿੰਘ ਕੀ ਕਰਨਾ ਹੈ, ਧਰੂ ਤਾਰਾ ਹੈ ਨਾ ਜਿੱਧਰ, ਉਹਦੀ ਸੇਧ ਵਾਲੇ ਤੁਰੇ ਆਉਣਾ ਹੈ, ਉਹਦੀ ਸੇਧ ਵੱਲ ਤੁਰਦੇ ਆਓਗੇ ਤਾਂ ਅਸੀਂ ਤੁਹਾਨੂੰ ਆਪੇ ਮਿਲ ਜਾਵਾਂਗੇ। ਧਰੂ ਤਾਰੇ ਦੀ ਸੇਧ ਲੈਂਦੇ ਹੋਏ ਤੁਰੇ ਆਏ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ, ਅਤੇ ਗੁਰੂ ਜੀ ਨੂੰ ਆ ਮਿਲੇ ਹਨ। ਇਹ ਵੀ ਚੱਲ ਕੇ ਗੁਲਾਬੇ ਖੱਤਰੀ ਦੇ ਘਰ ਹੀ ਆ ਗਏ ਹਨ
ਤੇ ਗੁਰਹਿ ਛਪਾਏ ਬਹਾਏ।
ਤੇ ਇਹਨੇ ਗੁਲਾਬੇ ਖੱਤਰੀ ਨੇ ਸਤਿਗੁਰੂ ਜੀ ਨੂੰ ਟਿਕਾਣਾ ਕਰਵਾ ਦਿੱਤਾ ਚੁਬਾਰੇ ਦੇ ਵਿੱਚ, ਤੇ ਸੱਚੇ ਪਾਤਸ਼ਾਹ ਜੀ ਮੁਗਲਾਂ ਦਾ ਬੜਾ ਜ਼ੋਰ ਹੈ, ਆਪ ਚੁਬਾਰੇ ਵਿੱਚ ਹੀ ਵਿਸ਼ਰਾਮ ਕਰੋ।
ਇੱਕ ਦਿਨ ਗੁਰ ਬੱਕਰੋ ਮੰਗਵਾਇਓ।
ਉਸ ਦਿਨ ਗੁਰੂ ਜੀ ਨੇ ਕੀ ਕੀਤਾ, ਇਹ ਪਰਖ ਕਰਨ ਵਾਸਤੇ ਕੁਸਵੱਟੀ ਦਾ ਸਮਾਂ ਆ ਗਿਆ। ਸੱਚੇ ਪਾਤਸ਼ਾਹ ਜੀ ਦੂਜੇ ਗ੍ਰੰਥਾਂ ਵਿੱਚ ਐਵੇਂ ਲਿਖਿਆ ਹੋਇਆ ਹੈ ਵੀ ਗੁਰੂ ਜੀ ਜਦੋਂ ਗਏ ਹੈ ਮਾਸੀ ਵਾੜੇ ਵਿੱਚ, ਤੇ ਸੱਚੇ ਪਾਤਸ਼ਾਹ ਜੀ ਨੂੰ ਜਿਹੜੇ ਹੈ ਨਾ ਗੁਰੂ ਜੀ ਇਕੱਲੇ ਗਏ ਸਨ, ਉੱਥੇ ਵਿਸ਼ਰਾਮ ਕਰ ਰਹੇ ਸਨ, ਉੱਥੇ ਉਹ ਸ਼ਬਦ ਉਚਾਰਿਆ ਸੀ ਮਿੱਤਰ ਪਿਆਰੇ ਨੂੰ ਹਾਲ ਮਰੀਦਾ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਓਢਣ ਨਾਗਨ ਮਾਸਾ ਦੇ ਰਹਿਣਾ। ਇਹ ਸ਼ਬਦ ਵੀ ਉੱਥੇ ਉਚਾਰਿਆ ਸੀ ਜਿਹੜੇ ਸਿੰਘ ਉਹ ਵਾਹਿਗੁਰੂ ਦੇ ਘਰ ਵਿੱਚ ਜਾ ਰਹੇ ਸਨ, ਜਿਹੜੇ ਸ਼ਹੀਦ ਹੋ ਗਏ ਸਨ, ਕਿਉਂਕਿ ਭਾਈ ਹਿੰਮਤ ਸਿੰਘ, ਭਾਈ ਸਾਹਿਬ ਸਿੰਘ, ਭਾਈ ਮੋਹਕਮ ਸਿੰਘ, ਸਾਹਿਬਜ਼ਾਦੇ, ਹੋਰ ਗੁਰੂ ਦੇ ਸਿੱਖ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋ ਗਏ ਸਨ ਜੰਗ ਕਰਦੇ ਹੋਏ। ਇੱਥੇ ਉੱਥੇ ਲਿਖਿਆ ਹੋਇਆ ਵੀ ਭਾਈ ਦਇਆ ਸਿੰਘ ਅਤੇ ਭਾਈ ਧਰਮ ਸਿੰਘ, ਭਾਈ ਮਾਨ ਸਿੰਘ ਸਤਿਗੁਰੂ ਜੀ ਨੂੰ ਜੰਡ ਸਾਹਿਬ ਵਾਲੇ ਥਾਂ 'ਤੇ ਮਿਲੇ, ਉੱਥੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਛਾਲੇ ਹੋਏ ਸਨ, ਅਤੇ ਗੁਰੂ ਜੀ ਦਾ ਪਛਾਕਾ ਫਟਿਆ ਹੋਇਆ ਸੀ, ਖੂਨ ਵਹਿ ਰਿਹਾ ਸੀ ਸਾਰੇ ਬੰਨਿਓਂ, ਅਤੇ ਸੱਚੇ ਪਾਤਸ਼ਾਹ ਜੀ ਨੂੰ ਉਹਨਾਂ ਨੇ ਜਿਹੜਾ ਉੱਥੇ ਅੱਜ ਵੀ ਖੂਬ ਬਿਰਾਜਮਾਨ ਹੈ ਨਾ, ਉੱਥੇ ਸਤਿਗੁਰੂ ਜੀ ਨੇ ਉੱਥੋਂ ਪਾਣੀ ਪੀਤਾ ਸੀ। ਅਤੇ ਗੁਰੂ ਜੀ ਜਦੋਂ ਗੁਲਾਬਾ ਖੱਤਰੀ ਉੱਥੇ ਆਇਆ ਹੈ, ਉਹਨੂੰ ਮਿਲੇ ਹੈ, ਉਹਨੇ ਪ੍ਰਸ਼ਾਦ ਲਿਆਂਦਾ, ਗੁਰੂ ਜੀ ਨੇ ਛਕਿਆ, ਫਿਰ ਸੱਚੇ ਪਾਤਸ਼ਾਹ ਜੀ ਨੂੰ ਉਹ ਸ਼ਾਮ ਦੇ ਵੇਲੇ ਆਪਣੇ ਘਰ ਲੈ ਗਿਆ ਹੈ। ਸਤਿਗੁਰੂ ਜੀ ਨੇ ਪਹਿਲਾਂ ਦੀ ਤਰ੍ਹਾਂ ਭੋਜਨ ਪ੍ਰਸ਼ਾਦਾ ਛਕਿਆ ਹੈ। ਜਦੋਂ ਅੰਮ੍ਰਿਤ ਵੇਲਾ ਸਿਰ ਹੋਇਆ ਹੈ ਨਾ, ਇਸ਼ਨਾਨ ਪਾਣ ਕੀਤਾ ਹੈ, ਗੁਰੂ ਜੀ ਨੇ ਸ਼ਸਤਰ ਪੂਰੇ ਸਜਾ ਕੇ ਅਤੇ ਗੁਰੂ ਜੀ ਬਿਰਾਜਮਾਨ ਹੋ ਗਏ ਹੈ। ਇਹ ਗੁਲਾਬਾ ਖੱਤਰੀ ਆਇਆ ਹੈ, ਕਹਿਣ ਲੱਗਾ ਮਹਾਰਾਜ ਜੀ ਆਪ ਜੀ ਕੀ ਛਕੋਗੇ, ਜਿਹੋ ਜਿਹਾ ਆਪ ਜੀ ਦੀ ਇੱਛਾ ਹੋਵੇ, ਮਿੱਠਾ ਪ੍ਰਸ਼ਾਦੇ ਜਾਂ ਮਿੱਸੇ ਪ੍ਰਸ਼ਾਦੇ ਮਹਾਰਾਜ ਜਾਂ ਸਬਜ਼ੀ ਭਾਜੀ ਨਾਲ, ਜਿੱਦਾਂ ਵੀ ਆਪ ਜੀ ਨੇ ਛਕਣਾ ਹੈ, ਕੀ ਛਾ ਹੈ ਆਪ ਜੀ ਦੀ, ਆਪ ਜੀ ਕੀ ਛਕੋਗੇ। ਅਤੇ ਉਸ ਵਕਤ ਗੁਰੂ ਜੀ ਨੇ ਪਰਖ ਕਰਨ ਵਾਸਤੇ ਇੱਥੇ ਇਤਿਹਾਸ ਦੀ ਗੱਲ ਹੈ, ਇਹ ਗੱਲ ਕਹਿ ਕੇ ਕਥਾ ਆਰੰਭ ਕੀਤੀ ਸੀ ਵੀ ਕਈ ਸੁਣ ਸੁਣਾ ਕੇ ਉਹਨਾਂ ਦਾ ਮਨ ਫਿਰ ਜਾਂਦਾ ਵੀ ਆਹ ਗੱਲ ਕਿਵੇਂ ਹੋ ਗਈ ਹੈ। ਅਤੇ ਗੁਰੂ ਜੀ ਨੇ ਉਸ ਵਕਤ ਕੌਤਕ ਕਰਨਾ ਸੀ, ਧਰਮ ਇਮਾਨ ਕਾਜੀ ਦਾ ਵੀ ਪਰਖਣਾ ਸੀ, ਗੁਲਾਬੇ ਖੱਤਰੀ ਦਾ ਵੀ ਪਰਖਣਾ ਸੀ ਵੀ ਇਹ ਕਿੰਨਾ ਕੁ ਸਾਨੂੰ ਪ੍ਰੇਮ ਕਰਦਾ ਹੈ। ਸੱਚੇ ਪਾਤਸ਼ਾਹ ਜਿਹਨੇ ਵਰਤਾਉਣ ਵਾਸਤੇ ਨਾ ਕੌਤਕ ਕਿਹਾ ਵੀ ਗੁਲਾਬੇ ਜੀ ਤੁਸੀਂ ਇੱਦਾਂ ਕਰੋ, ਜੇ ਕੁਝ ਛਕਾਉਣਾ ਹੀ ਹੈ ਤਾਂ ਇੱਕ ਜਿਹੜਾ ਹੈ ਨਾ ਬੱਕਰਾ ਉਹ ਤੂੰ ਲੈ ਕੇ ਆ।
ਸਿੰਘਣ ਤੇ ਝਟਕੋ ਕਰਵਾਇਓ।
ਗੁਰੂ ਜੀ ਨੇ ਕਿਹਾ ਵੀ ਇੱਕ ਬੱਕਰਾ ਲੈ ਕੇ ਆ, ਇਹਨੇ ਉਸ ਵੇਲੇ ਲਿਆਂਦਾ। ਗਿਆਨੀ ਗਿਆਨ ਸਿੰਘ ਨੇ, ਭਾਈ ਸੰਤੋਖ ਸਿੰਘ ਜੀ ਨੇ ਇੱਦਾਂ ਲਿਖਿਆ ਹੋਇਆ ਹੈ ਵੀ ਜਦੋਂ ਬੱਕਰਾ ਲਿਆਂਦਾ ਇਹਨੇ ਗੁਰੂ ਜੀ ਅੱਗੇ ਸਾਹਮਣੇ ਖੜਾ ਕਰ ਦਿੱਤਾ ਲਿਆ ਕੇ। ਹੁਣ ਸੱਚੇ ਪਾਤਸ਼ਾਹ ਜੀ ਪ੍ਰਗਟ ਕਰਨੀ ਚਾਹੁੰਦੇ ਗੱਲ ਵੀ ਅਸੀਂ ਲੁਕ ਛਿਪ ਕੇ ਨਹੀਂ ਕਿਤੇ ਬੈਠੇ। ਮਹਾਰਾਜ ਜੀ ਨੇ ਉਸ ਵਕਤ ਇੱਥੇ ਝਟਕਾ ਲਿਖਿਆ ਹੈ ਨਾ, ਕਿਉਂਕਿ ਨਿਹੰਗ ਸਿੰਘ ਝਟਕਾ ਕਰਦੇ ਹੈ, ਅਤੇ ਗੁਰੂ ਜੀ ਨੇ ਕੌਤਕ ਕਰਨ ਵਾਸਤੇ ਬੰਦੂਕ ਦੇ ਨਾਲ ਉਹ ਬੱਕਰੇ ਦੇ ਫੈਰ ਕੀਤਾ। ਜਦੋਂ ਫੈਰ ਕੀਤਾ ਉਹਦੀ ਆਵਾਜ਼ ਬੜੀ ਦੂਰ ਦੂਰ ਤੱਕ ਗਈ। ਆਵਾਜ਼ ਗਈ ਇੱਕ ਲਾਗੇ ਪਠਾਣੇ ਦੇ ਘਰ ਸੀ, ਇੱਕ ਪਾਸੇ ਬ੍ਰਾਹਮਣ ਦਾ ਘਰ ਸੀ। ਇਹ ਗੁਰੂ ਜੀ ਨੇ ਖੜਕਾ ਤਾਂ ਕੀਤਾ ਵੀ ਜਿਹੜੇ ਹਿੰਦ ਦਾ ਪੀਰ ਹੈ ਨਾ ਇਹ ਕੋਈ ਲੁਕੇ ਕੇ ਛਿਪ ਕੇ ਨਹੀਂ ਬੈਠਾ ਹੈ, ਅਸੀਂ ਪ੍ਰਗਟ ਹੋਣ ਹੋ ਰਹੇ ਹਾਂ। ਗੁਰੂ ਜੀ ਨੇ ਪ੍ਰਗਟ ਹੋਣ ਵਾਸਤੇ ਇਹ ਬੱਕਰੇ ਦੀ ਗੋਲੀ ਮਾਰੀ, ਆਵਾਜ਼ ਬੜੀ ਗਈ। ਗੁਲਾਬਾ ਬਸੰਤ ਬੜਾ ਡਰਿਆ ਉਸ ਵਕਤ।
ਜਿਮ ਸਤਿਗੁਰ ਝਟਕੋ ਕਰ ਖਾਵ ਹੈ,
ਜਿਵੇਂ ਕਹਿੰਦੇ ਗੁਰੂ ਜੀ ਕੌਤਕ ਕਰਦੇ ਹਨ।
ਸੁੱਟ ਸੰਖੀ ਘਰ ਤੁਰਕ ਗਿਰਾਵ ਹੈ,
ਤੇ ਕੀ ਕੀਤਾ ਵੀ ਇਹੜਾ ਬੱਕਰਾ ਸੀ ਇਹਦੀ ਚਮੜੀ ਸਾਰੀ, ਇਹਦਾ ਸਿਰ ਤੇ ਇਹਦੇ ਜਿਹੜੇ ਖਰੌੜੇ ਉਹ ਇੱਕ ਪਾਸੇ ਕਰਕੇ ਰੱਖ ਛੱਡੇ। ਤੇ ਕੀ ਹੋਇਆ ਵੀ ਲਾਗੇ ਮਸੀਤ ਸੀ ਇੱਕ, ਉਹ ਮਸੀਤ ਜਿਹੜਾ ਹੈ ਨਾ ਕਾਜੀ ਉਹ ਬਾਂਗ ਦੇਣ ਲੱਗਾ। ਜਦੋਂ ਬਾਂਗ ਦਿੰਦੇ ਆ ਨਾ ਜਦੋਂ ਨਮਾਜ਼ ਪੜ੍ਹ ਦਿਓ ਪਹਿਲਾਂ, ਉਹਨੇ ਕਿਹਾ ਵੀ ਅੱਲਾਹੂ ਅਕਬਰ ਅੱਲਾਹੂ ਅਕਬਰ। ਜਦੋਂ ਇਹਨੇ ਇੱਦਾਂ ਕਿਹਾ ਹੈ ਗੁਰੂ ਜੀ ਕਹਿੰਦੇ ਚੁਬਾਰੇ ਦੇ ਉੱਤੇ ਕੋਠੇ ਕੋਠੇ ਗਏ ਹਨ। ਉਹਦੀ ਖਲੜੀ ਸੀ ਇਹਦੇ ਸਿਰ 'ਚ ਮਾਰੀ, ਇਹਦੀ ਕਾਜੀ ਦੀ ਪੱਗ ਲੱਦ ਗਈ ਉੱਥੇ। ਜਦੋਂ ਪੱਗ ਲੱਦ ਗਈ ਇਹ ਬੜਾ ਡਰਿਆ, ਇਹ ਵੇਖੇ ਵੀ ਇਹ ਜਿਹੜਾ ਖਲੜੀ ਬੱਕਰੇ ਦੀ ਕਿੱਥੋਂ ਆਈ ਹੈ, ਇਹ ਭੈ ਭੀਤ ਹੋ ਗਿਆ ਅਤੇ ਦਿਖੇ ਕੁਝ ਨਾ। ਹੁਣ ਵੇਖਿਆ ਤਾਂ ਹੈ ਨਹੀਂ ਸੁੱਟਣ ਵਾਲੇ ਨੂੰ, ਅਤੇ ਸਾਰੇ ਨਾਲ ਨਮਾਜ਼ੀ ਨੂੰ ਕਹਿਣ ਲੱਗਾ ਵੀ ਇਹ ਕੋਈ ਖੁਦਾ ਦੀ ਹੀ ਕੋਈ ਚੀਜ਼ ਆਈ ਹੈ, ਇਹ ਫਰਿਸ਼ਤੇ ਨੇ ਛੁੱਟੀ ਹੋਈ ਹੈ। ਉਹਦੇ ਕਵੀ ਜੀ ਨੇ ਲਿਖਿਆ ਹੋਇਆ ਹੈ ਕਹਿੰਦੇ ਇਹਨੂੰ ਨਮਾਜ਼ ਵੀ ਭੁੱਲ ਗਈ ਅਤੇ ਜਿਹੜੀ ਬਾਂਗ ਰਹਿਣੀ ਉਹ ਵੀ ਭੁੱਲ ਗਈ, ਉੱਦਾਂ ਸਭ ਕੁਝ ਛੱਡ ਕੇ ਚਲਿਆ ਗਿਆ। ਅਤੇ ਸੱਚੇ ਪਾਤਸ਼ਾਹ ਜਿਹੜਾ ਦੂਜਾ ਸੀ ਉਹ ਮਾਸ ਕਹਿੰਦੇ ਬਣਾ ਸਵਾਰ ਕੇ ਰਿੰਨਿਆ ਹੋਇਆ ਸੀ ਸਿੰਘਾਂ ਨੇ, ਭਾਈ ਮਾਨ ਸਿੰਘ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਨੇ।
ਦੇਖ ਤੁਰਕ ਦੇ ਖੱਤਰੀ ਗਾਰੇ।
ਅਤੇ ਕੀ ਕੀਤਾ ਵੀ ਉਹ ਜਦੋਂ ਹੈ ਨਾ ਸਤਿਗੁਰੂ ਜੀ ਦੇ ਕੋਈ ਮਾਸ ਨਹੀਂ ਖਾਧਾ ਹੈ, ਅਤੇ ਗੁਰੂ ਜੀ ਨੇ ਕੌਤਕ ਕਰਨ ਵਾਸਤੇ ਪਰਖਣ ਵਾਸਤੇ ਵੀ ਗੁਆਂਢ ਮੱਥਾ ਕਿਵੇਂ ਹੈ ਗੁਲਾਬੇ ਮਸੰਦ ਦਾ, ਜਿਹੜੇ ਹੱਡ ਆ ਨਾ ਬੱਕਰੇ ਦੇ ਉੱਧਰ ਸੁੱਟੇ, ਇੱਕ ਪਾਸੇ ਬ੍ਰਾਹਮਣ ਸੀ ਅਤੇ ਇੱਕ ਪਾਸੇ ਸੀ ਜਿਹੜਾ ਪਠਾਣ ਤੁਰਕ। ਜਦੋਂ ਉੱਧਰ ਸੁੱਟੇ ਹੱਡ, ਇਹ ਬ੍ਰਾਹਮਣ ਨੇ ਜਦੋਂ ਵੇਖਿਆ, ਜਦੋਂ ਗੋਲੀ ਚੱਲੀ ਸੀ ਨਾ ਬ੍ਰਾਹਮਣ ਨੇ ਵੇਖਿਆ ਵੀ ਇਹ ਕੌਣ ਚਲਾ ਰਿਹਾ ਗੋਲੀ, ਇਹ ਉੱਠ ਕੇ ਵੇਦਾ ਸੀ ਕੰਧਾਂ ਸਾਣੀ, ਜਦੋਂ ਵੇਖਿਆ ਵੀ ਗੁਰੂ ਜੀ ਹੈ, ਕਿਉਂਕਿ ਇਹਨੇ ਅਨੰਦਪੁਰ ਸਾਹਿਬ ਦਰਸ਼ਨ ਕੀਤੇ ਹੋਏ ਹੈ। ਇਹਨੇ ਥਾਲ ਵਿੱਚ ਪਤਾਸੇ ਪਾ ਕੇ ਇੱਕ ਜਨੇਊ ਪਾ ਕੇ ਗੁਰੂ ਜੀ ਨੂੰ ਆ ਮੱਥਾ ਟੇਕਿਆ। ਸੱਚੇ ਪਾਤਸ਼ਾਹ ਜੀ ਨੇ ਪੰਜ ਮੋਹਰਾਂ ਇਹਦੇ ਥਾਲ ਵਿੱਚ ਰੱਖ ਦਿੱਤੀਆਂ, ਇਹ ਗੁਰੂ ਜੀ ਨੂੰ ਮੱਥਾ ਟੇਕ ਕੇ ਚਲਿਆ ਗਿਆ, ਕਿਉਂਕਿ ਇਹਨੇ ਗੁਰੂ ਜੀ ਦੀ ਮਹਿਮਾ ਵੇਖੀ ਹੋਈ ਸੀ। ਜਦੋਂ ਇਹਦੇ ਘਰ ਵੱਲ ਹੱਡ 'ਚ ਸੁੱਟੇ ਆ, ਇਹਨੇ ਤਾਂ ਕੋਈ ਬੋਲਿਆ ਨਹੀਂ ਹੈ, ਉਹ ਪਠਾਨ ਦੇ ਘਰ ਵੱਲ ਜਦੋਂ ਹੱਡ ਸੁੱਟੇ ਦੇਣ ਲੱਗ ਪਿਆ ਗਾਣਾ ਗੁਲਾਬੇ ਖੱਤਰੀ ਨੂੰ,
ਹਮਰੇ ਘਰ ਤੂੰ ਹੱਡੀਆਂ ਡਾਰੇ।
ਉਹ ਕਹਿਣ ਲੱਗੇ ਉਹ ਗੁਲਾਬਿਆ ਤੈਨੂੰ ਕਿਉਂ ਨਹੀਂ ਕਿਸੇ ਦਾ ਪੈ ਆ ਸਿੰਘ, ਤੂੰ ਘਰ ਵਿੱਚ ਵਾੜੇ ਹੋਏ ਆ, ਸਾਡੇ ਘਰ ਵੱਲ ਕਿਵੇਂ ਸੁੱਟੀ ਜਾਣਾ ਹੈ ਤੂੰ ਹੱਡ।
ਦੋਹਰਾ ਤੋ ਖੱਤਰੀ ਸਤਿਗੁਰ ਕਹੀ।
ਤਦੋਂ ਜਦੋਂ ਸੁੱਟੇ ਨੇ ਗਾਣਾ ਕੱਢਣ ਲੱਗਾ ਨਾ ਇਹ ਗੁਲਾਬਾ ਮਸੰਦ, ਗੁਰੂ ਜੀ ਦਾ ਇਹ ਬੜਾ ਭੈ ਭੀਤ ਹੋਇਆ। ਸਤਿਗੁਰੂ ਜੀ ਨੇ ਇਹਨੂੰ ਖਾਉਣ ਵਾਸਤੇ ਵੀ ਇਹ ਕਹਿਣ ਲੱਗਾ ਮਹਾਰਾਜ ਜੀ ਮੈਂ ਤਾਂ ਬੜਾ ਮਾੜਾ ਹਾਂ, ਜੇ ਇਹਨੇ ਪਠਾਨ ਨੇ ਰੌਲਾ ਪਾ ਦਿੱਤਾ ਅਤੇ ਤੁਸੀਂ ਫੜੇ ਜਾਓਗੇ ਤਾਂ ਨਾਲ ਮੇਰਾ ਵੀ ਬਾਲ ਬੱਚਾ ਪੀੜਿਆ ਜਾਣਾ ਹੈ। ਸੱਚੇ ਪਾਤਸ਼ਾਹ ਜੀ ਸਿਦਕ ਪਰਖਣ ਵਾਸਤੇ ਕੌਤਕ ਕੀਤਾ ਸੀ ਵੀ ਅਸੀਂ ਛੁਪ ਕੇ ਨਹੀਂ ਕੋਈ ਬੈਠੇ ਹਾਂ, ਜਦੋਂ ਉੱਧਰ ਸੁੱਟੇ ਆ ਨਾ ਸਾਡੇ, ਇਹਨੇ ਗਾਲਾਂ ਕੱਢੀਆਂ ਗੁਲਾਬੇ ਨੂੰ, ਕਹਿਣ ਲੱਗਾ ਆ ਸਿੰਘ ਤੂੰ ਛਪਾਏ ਹੋਏ ਆ, ਮੈਂ ਹਕੂਮਤ ਨੂੰ ਦੱਸ ਕੇ ਨਾ ਬਾਦਸ਼ਾਹ ਦੇ ਬੰਦਿਆਂ ਨੂੰ ਅਤੇ ਤੈਨੂੰ ਫੜਵਾ ਦਊਂਗਾ, ਤੇਰਾ ਢਿੱਡ ਪਾੜਨਗੇ ਨਾਲ ਤੇਰੇ ਸਾਰੇ ਪਰਿਵਾਰ ਨੂੰ ਮਾਰਨਗੇ। ਗੁਰੂ ਜੀ ਨੇ ਇਹਦਾ ਮੂੰਹ ਬੰਦ ਕਰ ਲਈ, ਰੁਪਈਆਂ ਦੀ ਮੁੱਠ ਭਰ ਕੇ ਠਣਕ ਕਰਦੀ ਸੁੱਟੀ ਦੇ ਘਰ ਨੂੰ। ਜਦੋਂ ਸੁੱਟੀ ਏ ਪਠਾਣ ਪੈਸੇ ਲੱਗ ਗਏ ਚੁਗਣ, ਨਾਲੇ ਦੇ ਪੈਸੇ ਚੁਗਣ, ਨਾਲੇ ਕਹਿਣ ਗੁਲਾਬਿਆ ਇਹ ਉੱਥੇ ਚੁੱਪ ਕਰ ਗਏ, ਨਾਲੇ ਕਹਿਣ ਗੁਲਾਬਾ ਸਿਆਂ ਕੋਈ ਨਹੀਂ, ਜਿਹੋ ਜਿਹੇ ਪਰਾਹੁਣੇ ਤੇਰੇ ਘਰ ਉਹ ਜਿਹੇ ਸਾਡੇ ਘਰ, ਕੋਈ ਗੱਲ ਨਹੀਂ। ਇਹ ਉਸੇ ਵੇਲੇ ਚੁੱਪ ਕਰ ਗਏ। ਸੱਚੇ ਪਾਤਸ਼ਾਹ ਜੀ ਨੇ ਪਰਖ ਕਰ ਲਈ ਵੀ ਇਹ ਲੋਕ ਲਾਲਚੀ ਲੋਕ ਹਨ, ਜੇ ਇਹਨਾਂ ਨੂੰ ਜਿਹਨੇ ਬਹੁਤਾ ਦੇਤਾ ਉਹਦੇ ਵੱਲ ਹੀ ਹਨ। ਇਸ ਤਰ੍ਹਾਂ ਸਤਿਗੁਰੂ ਜੀ ਨੇ ਕੌਤਕ ਕੀਤਾ ਉੱਥੇ,
ਮੈਂ ਹੋ ਮਾੜੋ ਅੱਤ।
ਤੇ ਜਦੋਂ ਗੁਰੂ ਜੀ ਨੇ ਕੌਤਕ ਕੀਤਾ, ਗਾਲਾਂ ਕੱਢਣ ਲੱਗਾ ਪਠਾਣ, ਤੇ ਗੁਲਾਬਾ ਬਸੰਤ ਕਹਿਣ ਲੱਗਾ ਸਤਿਗੁਰੂ ਜੀ ਮੈਂ ਬੜਾ ਮਾੜਾ ਹਾਂ, ਮੈਂ ਸੱਚੇ ਪਾਤਸ਼ਾਹ ਜੀ ਜੇ ਪਤਾ ਲੱਗ ਗਿਆ ਨਾ ਤੁਰਕਾਂ ਨੂੰ, ਉਹਨੇ ਮੇਰਾ ਬਾਲ ਬੱਚਾ ਸਾਰਾ ਪੀੜ ਦੇਣਾ ਹੈ।
ਖਬਰ ਹੋਏ ਕਿਤ ਤੁਰਕ ਕੋ,
ਤੇ ਕਿਤੇ ਜੇ ਖਬਰ ਹੋ ਗਈ ਤੁਰਕਾਂ ਨੂੰ ਬਾਦਸ਼ਾਹ ਨੂੰ,
ਮਾਰੇ ਮੋਹ ਅਲ ਬਤ,
ਉਹ ਮੈਨੂੰ ਕਹਿੰਦੇ ਬੜੀ ਛੇਤੀ ਨਾਲ ਮਾਰ ਦੇਵਾ, ਕੋਈ ਪੁੱਛੇ ਕਿਸੇਗਾ ਨਹੀਂ। ਇਹ ਸੱਚੇ ਪਾਤਸ਼ਾਹ ਜੀ ਨੇ ਕੌਤਕ ਕੀਤਾ ਸੀ ਗੁਲਾਬੇ ਬਸੰਤ ਨੂੰ ਵੀ ਪਰਖਣ ਵਾਸਤੇ, ਕਿਉਂਕਿ ਕਬੀਰ ਕਸੌਟੀ ਰਾਮ ਕੀ ਝੂਠਾ ਟਿਕੇ ਨਾ ਕੋਈ। ਇਹ ਗੁਰੂ ਜੀ ਦੇ ਹਜ਼ੂਰ ਰਹਿਣ ਵਾਲੇ ਗੁਲਾਬੇ ਮਸੰਦ ਔਖੇ ਵੇਲੇ ਵੇਲੋ ਰੋਪੜ ਵਾਲਿਆਂ ਨੇ ਵੀ, ਪਠਾਣਾ ਨੇ, ਸਭ ਨੇ ਮੂੰਹ ਫੇਰ ਲਿਆ ਸੀ, ਗੁਰੂ ਜੀ ਨੂੰ ਜਗ੍ਹਾ ਨਹੀਂ ਦਿੱਤੀ। ਇਹ ਗੁਲਾਬੇ ਮਸੰਦ ਵੀ ਮੋਹ ਦਾ ਮਾਰਿਆ ਪਰਿਵਾਰ ਦਾ, ਵੀ ਗੁਰੂ ਜੀ ਜੇ ਗੁਰੂ ਜੀ ਦੇ ਬੈਠੇ ਨਹੀਂ ਹੈ ਅਤੇ ਗੁਰੂ ਜੀ ਦੇ ਪ੍ਰਗਟ ਹੋ ਰਹੇ, ਜੇ ਕਿਸੇ ਨੂੰ ਪਤਾ ਲੱਗ ਗਿਆ ਵੀ ਮੇਰੇ ਘਰ ਗੁਰੂ ਹਨ ਅਤੇ ਮੇਰਾ ਬਾਲ ਬੱਚਾ ਪੀੜਿਆ ਜਾਣਾ ਹੈ। ਇਹਨੇ ਘਰਵਾਲੀ ਦੀ ਸਲਾਹ ਲੈ ਕੇ, ਆਪਣੇ ਭਰਾ ਦੀ ਸਲਾਹ ਲੈ ਕੇ, ਸਾਰੇ ਟੱਬਰ ਨੇ ਸਲਾਹ ਕਰਕੇ ਨਾ ਥਾਲ ਵਿੱਚ ਕੁਝ ਭੇਟਾ ਜੀ ਰੱਖ ਕੇ, ਥੋੜ੍ਹਾ ਜਿਹਾ ਕੱਪੜਾ ਲੈ ਕੇ ਅਤੇ ਗੁਰੂ ਜੀ ਦੇ ਹਜ਼ੂਰ ਆ ਰੱਖਿਆ। ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਮੈਂ ਬਹੁਤ ਮਾੜਾ ਹਾਂ, ਅੱਜ ਪਤਾ ਲੱਗ ਗਿਆ ਅਤੇ ਪਤਾ ਨਹੀਂ ਕੀ ਭਾਣਾ ਵਰਤ ਜਾਣਾ ਹੈ, ਮੈਨੂੰ ਤਾਂ ਕਿਸੇ ਨੇ ਪੁੱਛਣਾ ਨਹੀਂ ਹੈ, ਮੈਨੂੰ ਮਾਰ ਮੁਕਾ ਦੇਣਾ ਹੈ। ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਵੇਖ ਗੁਲਾਬੇ ਤੈਨੂੰ ਕੁਝ ਨਹੀਂ ਹੋਊਗਾ, ਤੂੰ ਸਿੱਧਕ ਰੱਖ ਗੁਰੂ ਘਰ ਦੇ। ਪਰ ਇਹ ਕਹਿਣ ਲੱਗੇ ਮਹਾਰਾਜ ਅਸੀਂ ਥੋੜ੍ਹੇ ਹਾਂ ਮਨ ਵਾਲੇ, ਦਿਲ ਸਾਡਾ ਢਹਿ ਜਾਂਦਾ ਹੈ, ਸਾਨੂੰ ਪਤਾ ਨਹੀਂ ਲੱਗਦਾ ਹੈ, ਮੋਹ ਦਾ ਮਾਰਾ ਇਸ ਤਰ੍ਹਾਂ ਕਹੀ ਜਾਵੇ ਬਚਣ। ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਠੀਕ ਹੈ ਭਾਈ, ਤੂੰ ਜਿਵੇਂ ਕਹਿੰਦਾ ਹੈ ਚੱਲ ਜਾਵਾਂਗੇ। ਇੱਥੇ ਇੱਕ ਮਾਈ ਹੈ ਮਾਤਾ ਗੁਰਦੇਈ, ਉਹਨੇ ਇੱਕ ਵਿਸ਼ਾਖਾ ਬੜਾ ਸੁੰਦਰ ਉਣ ਕੇ ਬਣਾਇਆ ਹੋਇਆ ਹੈ, ਰਾਤ ਦਿਨ ਸਾਡਾ ਸਿਮਰਨ ਕਰਦੀ ਰਹਿੰਦੀ ਹੈ, ਯਾਦ ਕਰਦੀ ਰਹਿੰਦੀ ਹੈ, ਤੂੰ ਉਹਨੂੰ ਬੁਲਾ ਅਤੇ ਜਦੋਂ ਉਹ ਆ ਜਾਊਗੀ ਨਾ ਉਦੋਂ ਅਸੀਂ ਭੇਟ ਲੈ ਕੇ ਇੱਥੋਂ ਚਲੇ ਜਾਵਾਂਗੇ। ਮਾਤਾ ਗੁਰਦੇਈ ਨੂੰ ਜਾ ਕੇ ਗੁਲਾਬੇ ਮਸੰਦ ਨੇ ਬੁਲਾਇਆ, ਉਹ ਮਾਤਾ ਗੁਰਦੇਈ ਨੇ ਜਦੋਂ ਦੱਸਿਆ ਨਾ ਉਹਦੇ ਇੰਨੀ ਪ੍ਰਸੰਨ ਹੋਈ, ਮਾਨੋ ਵੀ ਜਿਵੇਂ ਚਕੋਰ ਵੇਖ ਕੇ ਨਾ ਚੰਦਰਮਾ ਨੂੰ ਪ੍ਰਸੰਨ ਹੁੰਦੀ ਹੈ, ਸਾਰੀ ਰਾਤ ਹੀ ਦੇਖਦੀ ਰਹਿੰਦੀ ਹੈ, ਇਸੇ ਤਰ੍ਹਾਂ ਉਹ ਬੜੀ ਪ੍ਰਸੰਨ ਹੋਈ ਵੀ ਮੇਰੇ ਅੱਜ ਚੰਗੇ ਭਾਗ ਹਨ, ਗੁਰੂ ਜੀ ਨੇ ਆਪ ਮੈਨੂੰ ਬੁਲਾਇਆ ਹੈ। ਇਹ ਬੜੀ ਬਜ਼ੁਰਗ ਮਾਈ ਗੁਰਦੇਈ ਦਾ ਨਾਮ ਸੀ, ਇਹਨੇ ਆਪਣਾ ਵਸਤਰ ਲਿਆਂਦਾ ਜੋ ਉਣਿਆ ਸੀ ਗੁਰੂ ਜੀ ਦੇ ਪਿਛਾਕੇ ਵਾਸਤੇ। ਗੁਰੂ ਜੀ ਨੇ ਕਿਹਾ ਮਾਤਾ ਜੀ ਤੁਸੀਂ ਸਾਨੂੰ ਬੜੇ ਸਮੇਂ ਦੇ ਯਾਦ ਕਰਦੇ ਸੀ ਅਤੇ ਤੁਸਾਂ ਨੇ ਜੋ ਵਸਤਰ ਉਣ ਕੇ ਰੱਖਿਆ ਹੋਇਆ ਉਹ ਸਾਨੂੰ ਦਿਉ। ਇਹਨੇ ਗੁਰੂ ਜੀ ਦੇ ਚਰਨਾਂ ਵਿੱਚ ਭੇਟ ਕੀਤਾ, ਦਰਸ਼ਨ ਕਰਕੇ ਨਿਹਾਲੋ ਨਿਹਾਲ, ਦਰਸ਼ਨ ਦੇਖਦੇ ਹੀ ਸੁੱਧ ਕੀ ਨਾ ਸੁੱਧ ਰਹੀ, ਮੱਤ ਕੀ ਨਾ ਮੱਤ ਰਹੀ, ਬੁੱਧ ਮੈਂ ਨਾ ਬੁੱਧ ਹੈ, ਕੋਈ ਬੁੱਧ ਮੱਤ ਹੀ ਨਹੀਂ ਰਹੀ ਇਹਦੀ। ਅਤੇ ਗੁਰੂ ਜੀ ਨੇ ਕਿਹਾ ਵੀ ਮੰਗ ਸਾਡੇ ਕੋਲ ਜੋ ਹੁਣ ਮੰਗਣਾ ਹੈ। ਇਹ ਕਹਿਣ ਲੱਗੇ ਸਤਿਗੁਰੂ ਜੀ ਤੁਹਾਡਾ ਦਰਸ਼ਨ ਕਰਕੇ ਕੀ ਮੰਗਿਆ ਜਾਵੇ, ਕੋਈ ਇੱਛਾ ਚਾਹਨਾ ਨਹੀਂ ਹੈ। ਗੁਰੂ ਜੀ ਨੇ ਕਿਹਾ ਵੀ 15 ਦਿਨ ਬਾਅਦ ਤੁਸੀਂ ਸਰੀਰ ਛੱਡ ਦਿਓਗੇ, ਜੇ ਕੋਈ ਚਾਹਨਾ ਹੈ ਤਾਂ ਦੱਸੋ। ਇਹ ਕਹਿਣ ਲੱਗੇ ਮਾਤਾ ਜੀ ਮੇਰੀ ਕੋਈ ਚਾਹਨਾ ਨਹੀਂ ਹੈ। 15 ਦਿਨ ਬਾਅਦ ਸਰੀਰ ਛੱਡਿਆ, ਸੱਚਖੰਡ ਸਤਿਗੁਰੂ ਜੀ ਦੇ ਚਰਨਾਂ ਵਿੱਚ ਨਿਵਾਸ ਕੀਤਾ ਸੀ। ਇਸੇ ਤਰ੍ਹਾਂ ਇਹ ਕਹਿ ਰਿਹਾ ਗੁਲਾਬਾ ਮਸੰਦ, ਮਹਾਰਾਜ ਜੀ ਮੈਂ ਬਹੁਤ ਮਾੜਾ ਹਾਂ, ਪਤਾ ਲੱਗ ਗਿਆ ਅਤੇ ਮੈਨੂੰ ਕਿਸੇ ਨੇ ਛੱਡਣਾ ਨਹੀਂ ਹੈ।
ਜੋ ਪਈ ਤੋ ਸਤਿਗੁਰ ਕਹੇ ਰੁਪਈਏ ਡਾਰ।
ਤਦੋਂ ਇਹ ਗੁਰੂ ਜੀ ਨੇ ਵਿਖਾਉਣ ਵਾਸਤੇ ਵੀ ਤੇਰਾ ਗਵਾਂਢ ਮਤਾ ਕਿਹੋ ਜਿਹਾ ਹੈ, ਇੱਕ ਮੁੱਠੀ ਰੁਪਈਆਂ ਦੀ ਭਰ ਕੇ ਉਹ ਕਾਜੀ ਦੇ ਘਰ ਵੱਲ ਮਾਰੀ।
ਸੋ ਚੁੱਕ ਕਾਜੀ ਰਹੇ ਉਹ ਮਸਟ ਮਾਰ,
ਚੁੱਪ ਕਰ ਗਿਆ, ਨਾਲੇ ਪੈਸੇ ਚੁੱਕੇ, ਨਾਲੇ ਕਵੇ ਗੁਲਾਬਾ ਸਿਆਂ ਜੇ ਉਹਦੇ ਤੇਰੇ ਘਰ ਪਰਾਉਣੇ ਉਹ ਜੇ ਮੇਰੇ ਘਰ ਪਰਾਉਣੇ ਕੋਈ ਗੱਲ ਨਹੀਂ ਹੈ।
ਐਸੀ ਭਾਂਤ ਗੁਰ ਦਸ ਦਿਨ ਰਹੇ ਹੋ।
ਇਸ ਤਰ੍ਹਾਂ ਗੁਰੂ ਜੀ ਉੱਥੇ ਦਸ ਦਿਨ ਰਹੇ ਸਨ। ਇਹ ਗੁਲਾਬਾ ਮਸੰਦ ਵੀ ਡੋਲ ਗਿਆ ਔਖੇ ਵੇਲੇ।
ਤੋ ਸਤਿਗੁਰ ਤਹੇ ਚਲਣਾ ਚਾਹੇ ਹੋ।
ਤਦੋਂ ਗੁਰੂ ਜੀ ਨੇ ਇੱਥੋਂ ਚੱਲਣਾ ਚਾਹ ਵੀ ਹੁਣ ਮਾਛੀ ਵਾੜ ਤੋਂ ਅਸੀਂ ਚਾਲਾ ਮਾਰ ਦੇਈਏ।
ਤੋ ਪਠਾਣ ਸਿਹਤ ਸੈਯਦ ਲਵਾਇਓ।
ਸਤਿਗੁਰੂ ਜੀ ਨੇ ਪਠਾਣ ਸੀ ਨਬੀ ਖਾਂ ਅਤੇ ਗਣੀ ਖਾਂ, ਇੱਥੇ ਗੁਰੂ ਜੀ ਦਾ ਇੱਕ ਬੜਾ ਸੇਵਕ ਸੀ ਸੈਯਦ, ਉਹਨੂੰ ਗੁਰੂ ਜੀ ਨੇ ਬੁਲਵਾਇਆ ਹੈ। ਕਿਹਾ ਨਬੀ ਖਾਂ ਗਣੀ ਖਾਂ ਉਹ ਪਠਾਣ ਨੂੰ ਸੱਦ ਕੇ ਲਿਆਓ, ਹੁਣ ਅਸਾਂ ਨੇ ਇੱਥੋਂ ਜਾਣਾ ਹੈ। ਜਦੋਂ ਉਹਨੂੰ ਸੱਦਿਆ ਹੈ ਤੇ ਉਹ ਆ ਗਿਆ। ਗੁਰੂ ਜੀ ਦਾ ਬੜਾ ਸਿੱਧਗੀ ਸਿੱਖ ਸੀ, ਉਹਨੂੰ ਵੀ ਨਾਲ ਹੀ ਰਲਾ ਲਿਆ ਹੈ।
ਸਤਿਗੁਰ ਕੋ ਬਾਣ ਬਟਵਾਇਓ।
ਗੁਰੂ ਜੀ ਨੇ ਕਹਿ ਕਰਕੇ ਜਿਹੜਾ ਆਪਣਾ ਬਾਣਾ ਸੀ ਨਾ ਉਹ ਪਛਾਕਾ ਤਾਰ ਕੇ ਤੇ ਦੂਜਾ ਪਛਾਕਾ ਪਾਉਣਾ ਚਾਹਿਆ ਹੈ।
ਡੋਲ ਹਾਜਨ ਕੀ ਲਈ ਬਨਵਾਈ।
ਤੇ ਡੋਲ ਜਿਹੜੀ ਡੀਲ ਡੋਲ ਹੈ ਨਾ, ਜਿਹੜਾ ਆਪਣਾ ਪਹਿਰਾਵਾ ਹੈ ਹਾਜੀਆਂ ਵਰਗਾ ਬਣਾ ਲਿਆ ਹੈ। ਵੀ ਜਿਵੇਂ ਹਾਜੀ ਲੋਕ, ਹੱਜ ਕਰਨ ਵਾਲੇ ਮੁਸਲਮਾਨ, ਉੱਚ ਦੇ ਪੀਰ ਜਿਵੇਂ ਗਿੱਟਿਆਂ ਤੱਕ ਪਾਉਂਦੇ ਹੈ ਨਾ ਚੋਲਾ, ਉੱਤੇ ਕੇਸ ਪਿਛਾਂ ਨੂੰ ਸੁੱਟ ਕੇ ਨਾ ਉੱਤੇ ਪਗੜਾ ਜਿਹੜਾ ਮਾਰ ਲੈਂਦੇ ਹੈ, ਇੱਕ ਕੱਟ ਲੈਂਦੇ ਪੱਲਾ ਗਾਂਹ ਪਿਛਾਂ ਨੂੰ ਸੁੱਟ ਦਿੰਦੇ ਹੈ। ਉਹ ਸਤਿਗੁਰ ਜੀ ਨੇ ਪੂਰੀ ਡੀਲ ਡੋਲ ਪੂਰਾ ਪਹਿਰਾਵਾ ਬਣਾ ਲਿਆ ਹੈ ਹਾਜੀਆਂ ਵਾਲਾ।
ਬਾਣੋ ਨੀਲ ਕੇਸ ਖਿੰਡਵਾਈ।
ਉੱਥੇ ਗੁਰੂ ਜੀ ਨੇ ਜਦੋਂ ਮਾਈ ਗੁਰਦੇਈ ਨੇ ਦਿੱਤਾ ਸੀ ਨਾ ਸਤਿਗੁਰ ਜੀ ਨੂੰ ਵਸਤਰ, ਸੱਚੇ ਪਾਤਸ਼ਾਹ ਜੀ ਨੇ ਸਿੰਘਾਂ ਨੂੰ ਕਿਹਾ ਵੀ ਇਹਨੂੰ ਰੰਗਵਾ ਕੇ ਲਿਆਓ। ਜਦੋਂ ਰੰਗਵਾਉਣ ਗਏ ਲਲਾਰੀ ਕੋ, ਲਲਾਰੀ ਕਹਿਣ ਲੱਗਾ ਮਹਾਰਾਜ ਜੀ ਹਲੇ ਮੱਢ ਨਹੀਂ ਉੱਠਿਆ ਹੈ, ਪੰਜ ਦਿਨ ਲੱਗਦੇ ਹੈ, ਤਿੰਨ ਦਿਨ ਹੋਏ ਹੈ, ਦੋ ਦਿਨ ਹੋਰ ਲੱਗਣੇ ਹਨ। ਅਤੇ ਸਤਿਗੁਰੂ ਜੀ ਨੇ ਕਿਹਾ ਵੀ ਉਹਨੂੰ ਕਹੋ ਵੀ ਭਾਈ ਤੇਰਾ ਮੱਠ ਉੱਠਿਆ ਹੋਇਆ ਹੈ। ਜਦੋਂ ਉਹਨੇ ਵੇਖਿਆ ਉਸੇ ਤਰ੍ਹਾਂ ਗੁਰੂ ਜੀ ਦੇ ਵਚਨ ਪੂਰੇ ਹੋਏ, ਸਾਰੇ ਜਿਹੜੇ ਬਾਣੇ ਹੈ ਨਾ ਸਤਿਗੁਰੂ ਜੀ ਨੇ ਜਿਹੜੇ ਕੱਪੜੇ ਦਿੱਤੇ ਸੀ ਉਹਨਾਂ ਨੂੰ ਨੀਲਾ ਰੰਗ ਕਰਵਾ ਲਿਆ, ਪੀਰਾਂ ਵਾਲਾ ਰੰਗ। ਉਹ ਨੀਲੇ ਵਸਤਰ ਕਰਾ ਕੇ ਸਤਿਗੁਰੂ ਜੀ ਨੂੰ ਦੇ ਦਿੱਤੇ। ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤਾ ਉਸ ਦਿਨ ਵੀ ਭਾਈ ਤੂੰ ਇਹ ਮੱਠ ਦਾ ਕੋਈ ਪਰਦਾ ਨਹੀਂ ਖੋਲ੍ਹਣਾ ਹੈ, ਇਹਦੇ ਬਾਰੇ ਦੱਸਣਾ ਨਹੀਂ ਹੈ, ਜਲ ਪਾ ਕੇ ਤੂੰ ਬਸ ਜਿਹੜਾ ਇਹ ਮਨ 'ਚ ਰੰਗ ਧਾਰੇਗਾ ਉਹੀ ਰੰਗ ਹੋ ਜਾਇਆ ਕਰੇਗਾ। ਇਸੇ ਦਿਨ ਇਸੇ ਤਰ੍ਹਾਂ ਕਰਨ ਲੱਗਾ। ਇੱਕ ਦਿਨ ਇਹਦੀ ਨਹੁੰ ਨੂੰ ਪਤਾ ਲੱਗ ਗਿਆ ਵੀ ਮੇਰੇ ਸਹੁਰਾ ਤਾਂ ਕਦੀ ਰੰਗ ਤੇ ਪਾਉਂਦਾ ਨਹੀਂ ਹੈ, ਅਤੇ ਇਹ ਕਿਵੇਂ ਰੰਗ ਚੜ੍ਹ ਜਾਂਦਾ ਹੈ। ਉਹਨੇ ਰੌਲਾ ਪਾ ਦਿੱਤਾ ਗੁਆਂਢ ਮੱਥੇ 'ਚ ਵੀ ਜਾਦੂ ਕੋਈ ਸ਼ਕਤੀ ਹੈ। ਬਸ ਉਹ ਦਿਨ ਤੋਂ ਉਹ ਮੱਠ 'ਚ ਰੰਗ ਹੋਣਾ ਜਿਹੜਾ ਬੰਦ ਹੋ ਗਿਆ। ਉਹ ਮੱਠ ਸਾਹਿਬ ਗੁਰਦੁਆਰਾ ਅੱਜ ਵੀ ਮਾਛੀ ਵਾਲੇ ਬਿਰਾਜਮਾਨ ਹੈ, ਉਹ ਮੱਠ ਵੀ ਸਤਿਗੁਰੂ ਜੀ ਦੀ ਨਿਸ਼ਾਨੀ ਉੱਥੇ ਪਈ ਹੋਈ ਹੈ। ਇੱਥੇ ਲਿਖਦੇ ਹਨ ਵੀ ਸਤਿਗੁਰੂ ਜੀ ਨੇ ਨੀਲਾ ਬਾਣਾ ਪਹਿਨ ਲਿਆ ਅਤੇ ਜਿਹੜਾ ਆਪਣਾ ਧਰਮ ਹੈ ਉਹ ਵੀ ਉੱਚ ਦੇ ਪੀਰਾਂ ਵਾਲਾ ਬਣਵਾ ਲਿਆ ਅਤੇ ਕੇਸ ਆਪਣੇ ਪਿਛਾਂ ਵੱਲ ਕਰਕੇ ਤੇ ਸਿਰ ਉੱਪਰ ਪਗੜਾ ਸਜਾ ਲਿਆ ਹੈ ਉੱਚ ਦੇ ਪੀਰਾਂ ਵਾਂਗ।
ਤਿਮ ਸਿੱਖਣ ਬਾਣੇ ਬਣਵਾਏ।
ਤਿਵੇਂ ਸਤਿਗੁਰੂ ਜੀ ਨੇ ਸਿੱਖਾਂ ਦੇ ਬਾਣੇ ਬਣਾ ਦਿੱਤੇ ਹੈ, ਨੀਲੇ ਰੰਗ ਦੇ ਪਾ ਦਿੱਤੇ ਹਨ। ਭਾਈ ਧਰਮ ਸਿੰਘ, ਭਾਈ ਦਇਆ ਸਿੰਘ, ਭਾਈ ਮਾਨ ਸਿੰਘ, ਨਬੀ ਖਾਂ, ਗਣੀ ਖਾਂ, ਇਸੇ ਤਰ੍ਹਾਂ ਪਠਾਨ ਸੀ ਜੋ ਨਾਲ
ਪਠਾਨ ਭਏ ਰਾਹੇ।
ਤੇ ਸਤਿਗੁਰੂ ਜੀ ਦਾ ਇਹਨਾਂ ਨੇ ਪਲੰਗਾ ਚੁੱਕ ਲਿਆ ਹੈ, ਚਾਰ ਸਿੰਘ ਲੱਗੇ ਹੈ, ਪੰਜਵਾਂ ਸਿੰਘ ਭਾਈ ਦਇਆ ਸਿੰਘ ਜੀ ਨੇ ਇੱਕ ਮੋਰਾਂ ਦੇ ਪੰਖਾਂ ਦਾ ਚੌਸਾ ਪਕੜ ਲਿਆ ਹੈ, ਪਲੰਗ ਚੁੱਕ ਲਿਆ ਮਾਛੀਵਾੜੇ ਵਿੱਚ, ਹੱਥ ਵਿੱਚ ਸਲੋਤਰ ਫੜੇ ਹੋਏ ਬੜੇ ਭਾਰੇ ਭਾਰੇ, ਜਿੱਥੇ ਦਿਲ ਕਰਦਾ ਹੈ ਉਹ ਪਲੰਗ ਥੱਲੇ ਲਾ ਕੇ ਸਲੋਤਰ ਅਤੇ ਸਾਹ ਲੈ ਲੈਂਦੇ ਹੈ, ਕਿਉਂਕਿ ਸਤਿਗੁਰੂ ਜੀ ਨੂੰ ਉਹਨਾਂ ਨੇ ਆਪਣੇ ਪਲੰਘੇ ਨੂੰ ਕੰਧਿਆਂ ਉੱਪਰ ਚੁੱਕਿਆ ਹੋਇਆ ਸੀ, ਜਿੱਥੇ ਜੀ ਕਰੇ ਉੱਥੇ ਉਹ ਲਾ ਕੇ ਨਾ ਡੰਡੇ ਜੇ ਅਤੇ ਉਹ ਪਲੰਘ ਨੂੰ ਖਿਲਾਰ ਲੈਂਦੇ ਸਨ, ਸਾਹ ਲੈ ਲੈਂਦੇ ਸਨ। ਇਸ ਤਰ੍ਹਾਂ ਇੱਥੇ ਲਿਖਿਆ ਹੈ ਵੀ ਸਤਿਗੁਰੂ ਜੀ ਮਾਛੀਵਾੜੇ ਤੋਂ ਨਿਕਲ ਲੱਗਿਆ ਅਤੇ ਜਿਹੜੇ ਪਠਾਣਾਂ ਨੇ ਸਤਿਗੁਰੂ ਜੀ ਦਾ ਪਲੰਘ ਨੂੰ ਪਕੜ ਲਿਆ ਹੈ।
ਪੀਰ ਉੱਚ ਕਹਿ ਕਹਤੇ ਜਾਏ।
ਕੋਈ ਪੁੱਛੇ ਵੀ ਇਹ ਕੌਣ ਹੈ ਜਿਨ੍ਹਾਂ ਨੂੰ ਤੁਸੀਂ ਲੈ ਕੇ ਜਾ ਰਹੇ ਹੋ, ਅਤੇ ਨਬੀ ਖਾਂ ਗਣੀ ਖਾਂ ਕਹਿ ਦਿੰਦੇ ਵੀ ਇਹ ਉੱਚ ਦੇ ਪੀਰ ਹਨ, ਆਪਣੇ ਸਿੱਖ ਸੇਵਕਾਂ ਨੂੰ ਦਰਸ਼ਨ ਦੇਣ ਆਏ ਸੀ, ਹੁਣ ਜਾ ਰਹੇ ਹਨ।
ਨਬੀ ਗਣੀ ਖਾਂ ਥੇ ਤਹਿਨਾਏ।
ਤੇ ਨਬੀ ਖਾਂ ਤੇ ਗਣੀ ਖਾਂ ਕਹਿੰਦੇ ਉਹਨਾਂ ਦਾ ਨਾਮ ਸੀ, ਇਹ ਜਿਹੜੇ ਪਠਾਣ ਹੈ ਸਤਿਗੁਰੂ ਜੀ ਦਾ ਪਲੰਘਾ ਜਿਨ੍ਹਾਂ ਨੇ ਚੁੱਕਿਆ ਹੋਇਆ ਹੈ, ਮੂਹਰੇ ਲੱਗੇ ਹੋਏ ਹਨ।
ਤੁਰੇ ਢਲ ਤੋਂ ਮੁਲਤਾਨ ਮੁਲਤਾਨ ਸਦਾਏ
ਤੇ ਇਹ ਆਪਣੇ ਆਪ ਨੂੰ ਮੁਲਤਾਨ ਸਦਾਉਂਦੇ ਹਨ ਵੀ ਅਸੀਂ ਮੁਲਤਾਨ ਵਿੱਚੋਂ ਹੀ ਆਏ ਹੋਏ ਹਾਂ ਉਹਨਾਂ ਦੇ ਤੌਰ ਤਰੀਕੇ ਨਾਲ ਅੱਗੇ ਅੱਗੇ ਚੱਲੀ ਜਾਂਦੇ ਹਨ
ਜਾ ਪਹੁੰਚ ਵਹਿ ਖਨੇਚ ਗਿਰਾਏ
ਇਹ ਇੱਕ ਖਨੇਚ ਗਰਾਉ ਹੈ ਪਿੰਡ ਉੱਥੇ ਜਾ ਪਹੁੰਚੇ ਹਨ
ਦੋਹਰਾ ਤਹਿ ਥਾਂ ਉਤੋਂ ਮਸੰਦ ਇੱਕ
ਉਸ ਥਾਂ ਦੇ ਕਹਿੰਦੇ ਇੱਕ ਮਸੰਦ ਸੀ
ਫਤਾ ਤਹਿ ਸੋ ਨਾਏ
ਉਹਦਾ ਨਾਮ ਸੀ ਫਤਾ ਫਤਾ
ਸਤਿਗੁਰ ਕਹਿਓ ਬੁਲਾਏ ਉਸ
ਉਹ ਫਤਾ ਨਾਮ ਦਾ ਜਿਹੜਾ ਸੀ ਨਾ ਮਸੰਦ ਜਦੋਂ ਇਹਦੇ ਪਿੰਡ ਕਨੇਜ ਪਿੰਡ ਗਏ ਆ ਤੇ ਗੁਰੂ ਜੀ ਨੇ ਫਤਿਹ ਮਸੰਦ ਨੂੰ ਬੁਲਾ ਕੇ ਇਸ ਤਰ੍ਹਾਂ ਕਿਹਾ
ਕਿਮ ਹਮ ਆਗੇ ਪੁਜਾਏ
ਗੁਰੂ ਜੀ ਨੇ ਕਿਹਾ ਵੀ ਫਤਾ ਸਿਆ ਦੱਸ ਆ ਕਿਵੇਂ ਅਸੀਂ ਅੱਗੇ ਜਾਣਾ ਹੈ ਕਿਵੇਂ ਪੁੱਜੀਏ ਤੂੰ ਕੋਈ ਸਲਾਹ ਮਸ਼ਵਰਾ ਦੱਸ ਜਿਸ ਕਰਕੇ ਹੀ ਅੱਗੇ ਨਿਕਲ ਜਾਈਏ
ਜੋ ਪਈ ਘੋੜੀ ਕਰ ਕੀ ਹਮ ਕੋ ਦੇ
ਇਹਦੇ ਘਰ ਇੱਕ ਘੋੜੀ ਸੀ ਉਹਦੀ ਘੋੜੀ ਸੀ ਗੁਰੂ ਜੀ ਨੇ ਕਿਹਾ ਵੀ ਫਤਾ ਸਿਆਹ ਜਿਹੜੀ ਤੇਰੀ ਘੋੜੀ ਹੈ ਨਾ ਉਹ ਸਾਨੂੰ ਦੇ ਉਹਦੇ ਬਹਿ ਕੇ ਜਾਣਾ ਚਾਹੁੰਦੇ ਹਾਂ
ਹਮ ਤੁਮ ਦਰਬ ਘਣੀ ਪਰ ਪਹਿ ਦੇ
ਅਸੀਂ ਕਹਿੰਦੇ ਤੈਨੂੰ ਜਿਹੜਾ ਪੈਸਾ ਹੈ ਨਾ ਧਨ ਉਹ ਤੈਨੂੰ ਬਹੁਤਾ ਦਿਆਂਗੇ ਤੂੰ ਸਾਨੂੰ ਘੋੜੀ ਦੇ ਉੱਥੇ ਬਹਿ ਕੇ ਜਾਣਾ ਚਾਹੁੰਦੇ ਹਾਂ
ਬੁਰੇ ਦਿਵਸ ਸੋ ਤਬ ਤਹਿ ਆਏ
ਪਰ ਕਹਿੰਦੇ ਰੱਬ ਦੀ ਮਰਜ਼ੀ ਹੈ ਇਹਦੇ ਦਿਨ ਕਹਿੰਦੇ ਮਾੜੇ ਆਏ ਹੋਏ ਸੀ ਕਵੀ ਜੀ ਨੇ ਲਿਖਿਆ ਹੈ ਭਾਈ ਜਿਹੜਾ ਫਤਾ ਨਾਮ ਦਾ ਮਸੰਦ ਸੀ ਗੁਰੂ ਘਰੋਂ ਖਾਂਦਾ ਰਿਹਾ ਵੇਖੋ ਇੰਨਾ ਸਮਾਂ ਅੱਜ ਗੁਰੂ ਜੀ ਦੇ ਸਮਾਂ ਬਣਿਆ ਹੈ ਅਤੇ ਇਹ ਗੁਰੂ ਜੀ ਨੂੰ ਕੋਈ ਕੀ ਜਵਾਬ ਦਿੰਦਾ ਹੈ ਕਹਿੰਦੇ ਉਸਦੇ ਪਰਥਾਏ ਦੱਸਦੇ ਹਨ ਵੀ ਇਹਦੀ ਨੀਤ ਮਾੜੀ ਕਰਕੇ ਤੇ ਦਿਨ ਮਾੜੇ ਆਏ ਹੋਏ ਸੀ
ਕਿਹੋ ਘੋੜੀ ਦੇ ਹਮ ਚੜੇ ਫਾਹੇ
ਇਹ ਗੁਰੂ ਜੀ ਨੂੰ ਕਹਿਣ ਲੱਗਾ ਆ ਤੁਹਾਨੂੰ ਘੋੜੀ ਦੇ ਕੇ ਤੇ ਮੈਂ ਫਾਹੇ ਚੜਨਾ ਹੈ ਇਹ ਗੁਰੂ ਜੀ ਨੂੰ ਵੇਖੋ ਕਿੱਦਾਂ ਬੋਲਿਆ ਫਤਾ ਨਾਮੀ ਮਸੰਦ ਵੇਖੋ ਗੁਰੂ ਘਰੋਂ ਖਾ ਖਾ ਕੇ ਤੇ ਇੰਨਾ ਸਰੀਰ ਵਧਾਇਆ ਹੋਇਆ ਹੈ ਘਰ ਬਣਾਏ ਹੋਏ ਸੀ ਅੱਜ ਗੁਰੂ ਜੀ ਦੇ ਸਮਾਂ ਬਣਿਆ ਤੇ ਮਹਾਰਾਜ ਨੇ ਮਸੰਦ ਜਾਣ ਕੇ ਕਿਹਾ ਵੀ ਫਤਾ ਸਿਆਹ ਆਪਣੀ ਘੋੜੀ ਦੇ ਅਸੀਂ ਅੱਗੇ ਪੁੱਜਣਾ ਚਾਹੁੰਦੇ ਹਾਂ ਇੱਥੋਂ ਨਿਕਲਣਾ ਚਾਹੁੰਦੇ ਹਾਂ ਮਾਸੀ ਵਾੜੇ ਤੋਂ ਹੋਰ ਗਾਂ ਇਹ ਕੋ ਕਹਿਣ ਲੱਗਾ ਤੁਹਾਨੂੰ ਦੇ ਕੇ ਘੋੜੀ ਤੇ ਕੀ ਮੈਂ ਫਾਹੇ ਜਾਣਾ ਤੁਰਗ ਦੇ ਅੱਗੇ ਬਹੁਤ ਚੜੇ ਹੋਏ ਹਨ
ਤਬ ਸਤਿਗੁਰ ਐਸੇ ਉਸ ਕਹਾਇਓ
ਮੈਂ ਹੁਣ ਇਹ ਜਿਹੋ ਜਿਹੀ ਬੋਲੀ ਬੋਲੀ ਹੈ ਅੱਗੋਂ ਸਤਿਗੁਰ ਜੀ ਨੇ ਇਹਦਾ ਭੋਗ ਪਾਉਣ ਲਈ ਫਿਰ ਬਚਨ ਕਿਹਾ
ਤੂੰ ਮਰਨੋ ਫਾਹੇ ਫਾਹਿਓ ਅਬ ਕਬ ਰਹਿਓ
ਸਤਿਗੁਰ ਜੀ ਕਹਿਣ ਲੱਗੇ ਤੂੰ ਫਾਹ ਦੀ ਗੱਲ ਕਰਦਾ ਹੈ ਵੀ ਮੈਂ ਫਾਹੇ ਚੜਨਾ ਹੈ ਤੂੰ ਦੱਸ ਵੀ ਹੁਣ ਤੂੰ ਮਰਨੋ ਤੇ ਫਾਹੇ ਚੜਨ ਨੂੰ ਰਹਿਣਾ ਕਿੱਥੋਂ ਹੈ ਤੂੰ ਚੜਨਾ ਹੀ ਚੜਨਾ ਹੈ ਫਾਹੇ
ਸੋ ਲਾਹੌਰ ਜਾਏ ਫਾਹੇ ਚਰਿਓ
ਕਹਿੰਦੇ ਰੱਬ ਦੀ ਐਸੀ ਬਿੱਦ ਬਣੀ ਇਹਦਾ ਕੋਈ ਇਹੋ ਜਿਹਾ ਮੁਕੱਦਮਾ ਚੱਲ ਪਿਆ ਵੀ ਇਹਦਾ ਕੇਸ ਚੱਲ ਗਿਆ ਲਾਹੌਰ ਜਦੋਂ ਇਹਦਾ ਲਾਹੌਰ ਕੇਸ ਗਿਆ ਨਾ ਉੱਥੇ ਇਹਦਾ ਇਹ ਫੈਸਲਾ ਨਿਬੜਿਆ ਵੀ ਇਹਨੂੰ ਫਾਹੇ ਚੜਾਓ ਇਹ ਫਾਹੇ ਚੜਿਆ ਗੁਰੂ ਦੇ ਬਚਨ ਪੂਰੇ ਹੋਏ
ਸਤਿਗੁਰ ਬਚਨ ਨਾ ਉਸ ਤੇ ਟਰਿਓ
ਗੁਰੂ ਜੀ ਦਾ ਬਚਨ ਕਹਿੰਦੇ ਉਹ ਟਰਿਆ ਨਹੀਂ ਸੱਚੇ ਪਾਸੇ ਬਚਨ ਪੂਰਾ ਹੋਇਆ ਕਿਉਂਕਿ ਗੁਰ ਕਾ ਬਚਨ ਕਦੋਂ ਨਾ ਜਾਏ ਗੁਰੂ ਜੀ ਜਿਹੜਾ ਬਚਨ ਕਰਦੇ ਨਾ ਉਹ ਕਦੇ ਨਿਸਫਲ ਨਹੀਂ ਜਾਂਦਾ ਹੈ ਸਾਧ ਬਚਨ ਅਟਲਾਦਾ ਇੱਕ ਵਾਰ ਜਿਹੜਾ ਬਚਨ ਮੁੱਖੋਂ ਨਿਕਲ ਗਿਆ ਉਹ ਜਿਵੇਂ ਕਮਾਨ 'ਚੋਂ ਨਿਕਲਿਆ ਤੀਰ ਵਾਪਸ ਨਹੀਂ ਆਉਂਦਾ ਹੈ ਗੁਰੂ ਦਾ ਨਿਕਲਿਆ ਹੋਇਆ ਬਚਨ ਕਦੇ ਵਾਪਸ ਨਹੀਂ ਆਉਂਦਾ ਹੈ ਸੱਚੇ ਪਾਤਸ਼ਾਹ ਜੀ ਨੂੰ ਇਹਨੇ ਜਵਾਬ ਦਿੱਤਾ ਮਹਾਰਾਜ ਕਹਿਣ ਲੱਗੇ ਤੂੰ ਰਹਿਣਾ ਵੀ ਕਦੋਂ ਹੈ ਜੇ ਤੂੰ ਕਹਿ ਫਾਹਾ ਦੀ ਗੱਲ ਕੀਤੀ ਹੈ ਨਾ ਤੇ ਤੂੰ ਫਾਹ ਚੜ ਕੇ ਮਰੇਗਾ ਮਰੇਗਾ ਤੂੰ ਹੀ ਹੋਰ ਕੇ ਮੌਤੇ ਨਹੀਂ ਇਹ ਫਾਹ ਚੜ ਕੇ ਸਾਧ ਸੰਗਤ ਜੀ ਲਾਹੌਰ ਦੇ ਵਿੱਚ ਮਰਿਆ ਸੀ ਸੋ ਸਤਿਗੁਰੂ ਕੀ ਪਿਆਰੀ ਸਾਧ ਸੰਗਤ ਜੀ ਸਤਿਗੁਰੂ ਜੀ ਦੀ ਕਥਾ ਕਰਦੇ ਸਮੇਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹਨ ਸੱਚੇ ਪਾਤਸ਼ਾਹ ਜੀ ਦਾ ਇਹ ਪ੍ਰਸੰਗ ਇਵੇਂ ਸੀ ਵੀ ਮਹਾਰਾਜ ਨੇ ਕੌਧ ਕਰਨ ਵਾਸਤੇ ਉਹ ਬੱਕਰੇ ਨੂੰ ਜਿਹੜਾ ਉੱਥੇ ਗੋਲੀ ਮਾਰੀ ਸੀ ਖੜਕਾ ਕਰਨ ਵਾਸਤੇ ਵੀ ਸੁਣ ਲੈਣ ਰੌਲਾ ਪਵੇ ਪਤਾ ਲੱਗ ਜਾਵੇ ਵੀ ਗੁਰੂ ਜੀ ਇੱਥੇ ਆਏ ਹੋਏ ਹੈ ਸਤਿਗੁਰੂ ਜੀ ਨੂੰ ਕਿਸੇ ਦਾ ਡਰ ਪੈ ਨਹੀਂ ਸੀ ਇਹ ਗੱਲ ਪ੍ਰਗਟ ਕਰਨ ਵਾਸਤੇ ਅਤੇ ਉਹ ਜਿਹੜਾ ਕਾਜੀ ਗੁਆਂਢੀ ਪਠਾਨ ਉਹਦਾ ਪਰਦਾ ਫਾਸ਼ ਕਰਨ ਵਾਸਤੇ ਅਤੇ ਗੁਲਾਬੇ ਮਸੰਦੇ ਦੀ ਪਰਖ ਕਰਨ ਵਾਸਤੇ ਉਹੀ ਉਹ ਸਿੱਖ ਉਹੀ ਉਹ ਗੁਰੂ ਘਰ ਦਾ ਪਿਆਰਾ ਜਿਹੜਾ ਔਖੇ ਵੇਲੇ ਸਾਧ ਸੰਗਤ ਜੀ ਸਾਥ ਦਿੰਦਾ ਹੈ ਸਤਿਗੁਰੂ ਜੀ ਤੋਂ ਬਖਸ਼ਾ ਲੈਂਦੇ ਰਹੇ ਸਾਰੇ ਔਖੇ ਸਮੇਂ ਸਭ ਨੇ ਮੂੰਹ ਫੇਰਿਆ ਇਹ ਗੁਰੂ ਜੀ ਨੇ ਗੱਲ ਪ੍ਰਗਟ ਕਰਨ ਵਾਸਤੇ ਇਹ ਸਭ ਕੌਤ ਕੀਤਾ ਸੀ। ਕਈ ਸੁਣ ਕੇ ਕਹਿ ਦਿੰਦੇ ਜੀ ਆਹ ਬੱਕਰਾ ਮਾਰਿਆ ਗੁਰੂ ਜੀ ਨੇ, ਇਹ ਕਿਵੇਂ ਹੋ ਸਕਦਾ ਹੈ, ਆਹ ਬੱਕਰਾ ਮਾਰ ਦਿੱਤਾ ਹੈ, ਇਹ ਗੱਲ ਠੀਕ ਨਹੀਂ ਹੈ, ਬੜੀਆਂ ਗੱਲਾਂ ਕਰਦੇ। ਉਹ ਨਿਸ਼ਰਧਾ ਚ ਲੋਕ ਹੁੰਦੇ ਆ ਜਿਹੜੇ ਗੁਰੂ ਦੀ ਸ਼ਰਧਾ ਕਰਨ ਵਾਲੇ ਹੁੰਦੇ ਹਨ, ਉਹ ਕਹਿੰਦੇ ਗੁਰੂ ਦੀ ਮੌਜ ਹੀ ਹੈ, ਗੁਰੂ ਜੀ ਨੇ ਬੱਕਰਾ ਮਾਰਿਆ ਤਾਂ ਉਹਦਾ ਆਧਾਰ ਹੀ ਕੀਤਾ ਹੈ। ਉਹ ਗੁਰੂ ਜੀ ਕੁਝ ਵੀ ਕਰਨ, ਸਿੱਖ ਦਾ ਕੰਮ ਨੇ ਉਂਗਲ ਕਰਨਾ, ਸਿੱਖ ਦਾ ਕੰਮ ਹੈ ਸੁਣ ਕੇ ਗੁਰੂ ਜੀ ਨੂੰ ਧੰਨ ਧਾਨੀ ਕਹਿਣਾ, ਉਹ ਗੁਰੂ ਦਾ ਸਿੱਖ ਹੈ, ਉਹ ਗੁਰੂ ਦਾ ਪਿਆਰਾ, ਉਹ ਗੁਰੂ ਦਾ ਭਗਤ ਜਨ ਹੈ। ਸੋ ਸਾਧ ਸੰਗਤ ਜੀ ਦੀ ਕਥਾ ਦੀ ਸਮਾਪਤੀ ਹੈ। ਧੰਨ ਧੰਨ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਥਾ ਵਿਚਾਰਾ ਕਰਨ ਇੱਕ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹਨ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰੂ ਕੀ ਸੰਗਤ ਬਖਸ਼ਣਾ ਤੇ ਬਖਸ਼ ਜਾਣਾ, ਭੁੱਲਾਂ ਚੁੱਕਾਂ ਦੀ ਖਿਮਾ, ਵਿਚਾਰਾਂ ਦੀ ਇੱਥੇ ਸਮਾਪਤੀ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਤੁਰ ਸਤਿਗੁਰ ਜਬ ਆ ਗਏ ਧਏ, ਸਾਏ ਦਰਾਹੇ ਤੁਰਕਣ ਕਰਵਾਏ, ਕਹੇ ਸੋ ਲਾਹੌਰ ਜਾਏ ਫਾਹੇ ਚਰਿਓ, ਸਤਿਗੁਰ ਬਚਣ ਨਾ ਉਸ ਤੇ ਡਰਿਓ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੇ ਪਾਰ ਬ੍ਰਹਮ, ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣਦਾਸ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ, ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਅਹਿਬੀ ਹੋਵਣ ਹਾਰ, ਹੇ ਸੰਤ ਹੈ ਕੈ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀ ਜੈ ਨਾਮ ਦਾਨ ਰਾਖੋਇਐ ਬਰੋਏ, ਆਏ ਪ੍ਰਭ ਸਰਨਾਗਤੀ ਕਿਰਪਾ ਨਿਤ ਦਿਆਲ, ਏਕ ਅੱਖਰ ਹਰ ਮਨ ਬਸਤ ਨਾਨਕ ਹੋ ਦਿ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੈ ਪਾਰ, ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ ਹਾਰ, ਕਥਾ ਨਿਤਾ ਬ੍ਰਦ ਹੋਤ ਹੈ ਸੁਣੋ ਸੁ ਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।